ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨ ਪਾਪ ਕਰੇ ਕਰ ਮੁਕਰ ਪਾਵੈ ਭੇਖ ਕਰੈ ਨਿਰਬੰਨ ਯਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬੰਨ ਜਾਨਤ ਦੂਰ ਤੁਮਹਿ ਪ੍ਰਭ ਨੇਰਾ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਾ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖ ਹੋ ਸ਼ਰਮ ਅਸਾੜੀ ਜੀਓ ਸਤਿਗੁਰੂ ਪਾਤਸ਼ਾਹ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਗੁਰੂਸਵਾਰੀ ਸਤਿਸੰਗ ਜੀਓ ਬਾਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਤਨ 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 ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੋ ਅੱਜ ਹੁਕਮ ਬਖਸ਼ਿਸ਼ ਹੋਏ ਹਨ, ਹੁਕਮ ਦਾ ਮੂਲ ਪਾਠ ਆਪ ਜੀ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਸਵਾਰੇ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਸ਼ਬਦ ਵਿਚਾਰ ਨਾਲ ਅਸੀਂ ਇਸ ਵੇਲੇ ਜੁੜਨਾ ਹੈ। ਇੱਕ ਆਰੰਭਕ ਬੇਨਤੀ ਕਰਾਂ, ਉਸ ਵੱਲ ਆਪਣੇ ਧਿਆਨ ਦੇਣਾ। ਜਿਸ ਨੂੰ ਵੀ ਅਸੀਂ ਬੁਲਾਈਏ, ਕਹੀਏ ਮੇਰੇ ਕੋਲ ਆਓ, ਬੈਠੋ, ਰਹੋ, ਉਸ 'ਤੇ ਬੈਠਣ ਵਾਸਤੇ ਥਾਂ 'ਤੇ ਬਣਾਉਂਦੇ ਹਾਂ। ਮਾਮੂਲੀ ਮਹਿਮਾਨ ਨੇ ਆਉਣਾ ਹੋਵੇ ਤਾਂ ਕਮਰਾ ਤਿਆਰ ਕਰਦੇ ਹਾਂ ਕਿ ਰਾਤ ਰਹੇਗਾ ਕਿੱਥੇ, ਖਾਣਾ ਕਿੱਥੇ ਖਾਏਗਾ, ਬੈਠੇਗਾ ਕਿੱਥੇ। ਬੰਦੇ ਦੀ ਬਦਕਿਸਮਤੀ ਹੈ, ਬੁਲਾਉਂਦਾ ਹੈ ਪਰਮਾਤਮਾ ਨੂੰ, ਨੰਕਾਰ ਨੂੰ, ਬੁਲਾਉਂਦਾ ਹੈ ਗੁਰੂ ਨੂੰ, ਬੈਠਣ ਵਾਸਤੇ ਥਾਂ ਕੋਈ ਨਹੀਂ, ਤਿਆਰੀ ਕੋਈ ਨਹੀਂ। ਕਦੀ ਖਿਆਲ ਹੀ ਨਹੀਂ ਕੀਤਾ ਸਤਿਗੁਰੂ ਆਉਣਗੇ, ਬੈਠਣਗੇ ਕਿੱਥੇ, ਗੁਰੂ ਕਿੱਥੇ ਬੈਠਦੇ ਨੇ। ਭਾਈ ਲਾਲੋ ਦੀ ਸਾਖੀ ਪੜ੍ਹੋ, ਸਪਸ਼ਟ ਹੋ ਜਾਂਦਾ। ਉਹ ਕੱਪੜਾ ਵਿਛਾਉਣ ਲੱਗਾ, ਸਤਿਗੁਰੂ ਤੁਹਾਡੇ ਬੈਠਣ ਲਈ ਬਸਤਰ ਵਿਛਾਵਾਂ, ਇਸ਼ਾਰਾ ਕਰਕੇ ਕਹਿੰਦੇ ਨੇ ਲਾਲੋ ਮੈਂ ਬਾਹਰਲੇ ਬਸਤਰਾਂ 'ਤੇ ਨਹੀਂ, ਮੈਂ ਤਾਂ ਹਿਰਦਿਆਂ ਵਿੱਚ ਬੈਠਦਾ ਹਾਂ, ਮੈਂ ਤੇਰੇ ਹਿਰਦੇ ਵਿੱਚ ਬੈਠਾਂਗਾ। ਬੜੀ ਪਿਆਰੀ ਸੇਜ ਵਿਛਾਈ ਹੈ ਤੂੰ, ਤੇਰਾ ਹਿਰਦਾ ਬੜਾ ਪਵਿੱਤਰ ਹੈ, ਤੂੰ ਮੇਰੇ ਬੈਠਣ ਲਈ ਥਾਂ ਬਣਾਇਆ। ਪਰਮਾਤਮਾ ਨੇ ਬੈਠਣਾ ਤੁਹਾਡੀ ਰਸਨਾ 'ਤੇ, ਪਰਮਾਤਮਾ ਨੇ ਬੈਠਣਾ ਹੈ ਸਾਡੇ ਵਿਚਾਰਾਂ ਵਿੱਚ, ਪਰਮਾਤਮਾ ਨੇ ਬੈਠਣਾ ਹੈ ਸਾਡੇ ਕਰਮਾਂ ਵਿੱਚ। ਔਰ ਤਿੰਨੇ ਥਾਂ ਭ੍ਰਿਸ਼ਟ ਹੋਏ ਪਏ। ਇੱਕ ਸਲੋਕ ਸਰਵਣ ਕਰੋ, ਭੋਲ ਤਨ ਭੈ ਮਨ ਵਸੈ। ਭੋਲੇ ਭਾਵ ਵਿੱਚ ਪਰਮਾਤਮਾ ਮਨ ਵਿੱਚ ਵੱਸਦਾ, ਅਤੇ ਭੋਲਾ ਭਾਵ ਐਸਾ ਨਾ ਸਮਝਣਾ ਕਿ ਅਗਿਆਨੀ ਅਬੋਧ, ਉਸਨੂੰ ਭੋਲਾ ਨਹੀਂ ਕਿਹਾ। ਭੋਲੇ ਦਾ ਅਰਥ ਹੁੰਦਾ ਨਿਸ਼ਕਪਟ, ਜਿਸ ਵਿੱਚ ਕੋਈ ਵਲ ਨਹੀਂ, ਕੋਈ ਛਲ ਨਹੀਂ, ਬਿਲਕੁਲ ਸਚਿਆਰ ਸਿੱਧਾ। ਅਗਿਆਨੀ ਨੂੰ ਭੋਲਾ ਨਾ ਸਮਝ ਲੈਣਾ। ਕਈ ਵਾਰ ਮਤ ਬੁੱਧਹੀਣ ਬੰਦਿਆਂ ਨੂੰ ਅਸੀਂ ਭੋਲੇ ਕਹਿ ਦਿੱਤਾ, ਬੁੱਧੀਹੀਣ ਬੰਦੇ ਨੂੰ ਭੋਲਾ ਹੈ ਜੀ, ਨਹੀਂ। ਭੋਲੇ ਦਾ ਅਰਥ ਹੁੰਦਾ ਛਲ ਰਹਿਤ, ਕਪਟ ਰਹਿਤ। ਭੋਲ ਤਨ ਭੈ ਮਨ ਵਸੈ, ਜਿਸ ਦੇ ਮਨ ਵਿੱਚ ਕਿਸੇ ਵਾਸਤੇ ਕਪਟ ਨਹੀਂ, ਕਿਸੇ ਵਾਸਤੇ ਛਲ ਨਹੀਂ, ਕਿਸੇ ਵਾਸਤੇ ਫਰੇਬ ਨਹੀਂ, ਉਸ ਹਿਰਦੇ 'ਚ ਰੱਬ ਵੱਸਦਾ। ਭੋਲ ਤਨ ਭੈ ਮਨ ਵਸੈ, ਉੱਥੇ ਰੱਬ ਦਾ ਭੈ ਵੱਸਦਾ। ਹਿਕ ਹੈ ਪਾਦਰ ਹੀੜ, ਹੀੜ ਹਿਰਦਾ, ਉਸ ਇੱਕ ਨਾਲ ਜੁੜਿਆ ਹੀ ਹਿਰਦਾ ਸਾਵਾਂ ਪੱਧਰਾ ਰਹਿੰਦਾ। ਅਤ ਡਹਾਪਣ ਦੁੱਖ ਗਣੋ, ਡਹਾਪਣ ਹੁੰਦਾ ਸਾੜਾ, ਈਰਖਾ। ਜਿੱਥੇ ਅਤ ਦਾ ਸਾੜਾ ਈਰਖਾ ਹੈ, ਉੱਥੇ ਦੁੱਖ ਹੈ। ਤੀਨੋ ਥਾਂ ਭਰੀੜ, ਤਿੰਨੇ ਥਾਂ ਭ੍ਰਿਸ਼ਟ ਹੋਏ। ਰਸਨਾ ਭ੍ਰਿਸ਼ਟ ਹੈ, ਰੱਬ ਕਿਵੇਂ ਵਸੇ? ਪ੍ਰਭ ਜੀ ਵਸੈ ਸਾਧ ਕੇ ਰਸਨਾ, ਅਤੇ ਸਾਧੂ ਜਿਹੜਾ ਨਿਸ਼ਕਪਟ ਹੋਵੇ। ਕਰਮ ਭ੍ਰਿਸ਼ਟ ਹੋਏ ਨੇ, ਮਨ ਭ੍ਰਿਸ਼ਟ ਹੋਇਆ। ਪਵਿੱਤਰ ਕਿਵੇਂ ਹੋਵੇ? ਪ੍ਰਭੂ ਹੈ ਪਵਿੱਤਰ, ਨਿਰਮਲ, ਪਾਵਨ, ਬੰਦਾ ਹੈ ਭ੍ਰਿਸ਼ਟ। ਮਿਲਣਾ ਚਾਹੁੰਦਾ ਰੱਬ ਨੂੰ, ਪਰ ਕਹਿੰਦਾ ਜੈਸਾ ਹਾਂ ਐਸਾ ਹੀ ਮਿਲ ਜਾਵਾਂ। ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਸੱਚ ਤੇ ਹੈ। ਅਵਗਣ ਆ ਰਹੇ ਬੰਦੇ ਕੋਲ, ਤੇ ਬੰਦਾ ਵੀ ਬੈਠਣ ਵਾਸਤੇ ਤਿਆਰ ਨਹੀਂ। ਪਰਮਾਤਮਾ ਕਿਵੇਂ ਬੈਠੇ? ਨੰਕਾਰ ਕਿਵੇਂ ਬੈਠੇ? ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਯਾਦ ਆਇਆ, ਇੱਕ ਮਿੰਟ ਵਿੱਚ ਕਹਿ ਕੇ ਅੱਗੇ ਹੀ ਚੱਲਾਂ। ਇੱਕ ਮਾਤਾ ਨੇ ਇੱਕ ਸਾਧੂ ਨੂੰ ਇੱਕ ਵਾਰੀ ਕਹਿ ਦਿੱਤਾ, ਬਾਬਾ ਕੋਈ ਨਾਮ ਦੀ ਗੱਲ ਵੀ ਸੁਣਾ। ਤੁਰੇ ਜਾਂਦੇ ਹਾਂ, ਕਹਿਣ ਲੱਗਾ, ਬੀਬੀ ਨਾਮ ਦੀ ਗੱਲ ਨੂੰ ਲੋਕਾਂ ਵਾਧੂ ਜਿਹਾ ਹੀ ਸਮਝਿਆ ਕਿ ਤੁਰੇ ਜਾਂਦੇ ਹੈ। ਮੈਂ ਹੈਰਾਨ ਹਾਂ ਖੁਦ, ਤੁਰੇ ਜਾਂਦੇ ਆ ਕਈ ਸੱਜਣ ਰੋ ਕੇ, ਹਾਂਜੀ ਇੱਕ ਮਿੰਟ ਹੱਦ ਹੋ ਗਈ, ਇੱਕ ਮਿੰਟ ਵਿੱਚ ਕਦੀ ਕੋਈ ਗੱਲ ਹੋਈ ਅੱਜ ਤੱਕ? ਟਾਈਮ ਹੀ ਕੋਈ ਨਹੀਂ ਬੈਠਣ ਵਾਸਤੇ, ਗੱਲ ਕਰ ਤੁਰੇ ਤੁਰੇ ਜਾਂਦੇ ਆ, ਨਾਮ ਦੀ ਗੱਲ ਇੱਕ ਮਿੰਟ ਵਿੱਚ ਕਿਵੇਂ ਹੋ ਜਾਏ? ਉਹਨੇ ਵੀ ਇਸੇ ਤਰ੍ਹਾਂ ਕਹਿ ਦਿੱਤਾ, ਬਾਬਾ ਕੋ ਨਾਮ ਦੀ ਗੱਲ ਕਹਿਣ ਲੱਗਾ, ਕੱਲ ਆਵਾਂਗਾ ਤੇਰੇ ਘਰ, ਬੈਠ ਕੇ ਨਾਮ ਦੀ ਗੱਲ ਕਰਾਂਗੇ। ਪਤਾ ਸੀ, ਜਾਣਦਾ ਸੀ ਕਿ ਸਭ ਤੋਂ ਜ਼ਿਆਦਾ ਜਾਦੂ ਟੂਣੇ ਇਹ ਕਰਦੀ, ਸਭ ਤੋਂ ਜ਼ਿਆਦਾ ਦੂਸਰਿਆਂ ਦਾ ਬੁਰਾ ਇਹ ਮੰਗਦੀ ਹੈ, ਸਭ ਤੋਂ ਜ਼ਿਆਦਾ ਪਾਪ ਅਪਰਾਧ ਇਹ ਕਰਦੀ ਹੈ, ਇਹ ਨਾਮ ਦੀ ਗੱਲ ਕਰਦੀ ਪਈ। ਗਿਆ ਉਹਨੇ ਖੀਰ ਤਾਂ ਬਣਾਈ ਸੀ ਆਪਣੇ ਬੱਚਿਆਂ ਵਾਸਤੇ, ਸੋਚਿਆ ਕੜਛੀ ਬਾਬੇ ਨੂੰ ਵੀ ਦੇ ਦਿਆਂ, ਲੈ ਬਾਬਾ ਤੈਨੂੰ ਖੀਰ ਦਿਆਂ। ਅਤੇ ਮਨ ਵਿੱਚ ਭਾਵਨਾ ਇਹ ਕਿ ਪਰਿਵਾਰ ਦੇ ਜਿੰਨੇ ਦੁੱਖ ਸੁੱਖ ਨੇ, ਜੋ ਮੁਸੀਬਤਾਂ ਨੇ, ਬਾਬੇ 'ਤੇ ਹੀ ਆ ਜਾਣ, ਅਤੇ ਚੰਗਾ ਕੜਛੀ ਖੀਰ ਵਾਸਤੇ ਇਹ ਖਾਏ। ਜੇ ਬੁਖਾਰ ਸਾਡੇ 'ਤੋਂ ਕਿਸੇ ਨੂੰ ਚੜ੍ਹਨਾ ਹੈ ਤਾਂ ਬਾਬੇ ਨੂੰ ਚੜ੍ਹੇ, ਜੇ ਪੇਟ ਦਰਦ ਸਾਡੇ ਕਿਸੇ 'ਤੇ ਆਉਣੀ ਹੈ ਬਾਬੇ ਨੂੰ ਹੋ ਜਾਏ, ਮਰਨਾ ਹੈ ਤਾਂ ਬਾਬਾ ਹੀ ਮਰੇ, ਅਸੀਂ ਬਚੇ ਰਹੀਏ, ਕੜਛੀ ਖੀਰ ਖਾ। ਬਾਬਾ ਵੀ ਕਮਾਲ ਹੋਵੇਗਾ, ਉਹਨੇ ਕੀਤਾ ਕਾਸਾ ਅੱਗੇ, ਮਾਈ ਤਰ੍ਹਾਂ ਤਰ੍ਹਾਂ ਕਰ ਉੱਠੀ, ਕਹਿਣ ਲੱਗੇ ਓ ਬਾਬਾ ਭ੍ਰਿਸ਼ਟ ਤੇਰਾ ਇਹ ਕਾਸਾ ਗੰਦਗੀ ਵਿੱਚ, ਇਹਦੇ ਵਿੱਚ ਮੈਂ ਖੀਰ ਕਿਵੇਂ ਪਾ ਦਿਆਂ? ਹੱਸ ਪਿਆ, ਕਹਿਣ ਲੱਗਾ ਇਸੇ ਲਈ ਆਇਆ, ਗੰਦਿਆਂ ਕਾਸਿਆਂ ਵਿੱਚ ਭਾਂਡਿਆਂ 'ਚ ਖੀਰ ਨਹੀਂ ਪੈਂਦੇ, ਅਤੇ ਗੰਦਿਆਂ ਹਿਰਦਿਆਂ ਵਿੱਚ ਰੱਬ ਦਾ ਨਾਮ ਨਹੀਂ ਪੈਂਦਾ, ਨਾਮ ਕਿਵੇਂ ਪਾ ਦਿਆਂ? ਤੂੰ ਕਹਿੰਦੀ ਹੈ ਨਾਮ ਕਿੱਥੇ ਪਾ ਦਿਆਂ? ਨਾਮ ਪਹਿਲੇ ਵੇਖ ਸਹੀ ਆਪਣਾ ਭਾਂਡਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੇ ਕਹੋ ਜਾਓ। ਦੁੱਧ ਲੈਣ ਜਾਂਦੇ ਹੋ ਅਤੇ ਭਾਂਡਾ 100 ਵਾਰੀ ਵੇਖਦੇ ਹੋ, ਔਰ ਨਾਮ ਨੂੰ ਵਿਹਾਜਨ ਗਏ ਅਤੇ ਭਾਂਡਾ ਵੇਖਿਆ ਹੀ ਨਹੀਂ। ਅੱਜ ਇਹੋ ਜ਼ਿਕਰ ਆ, ਬੰਦਾ ਸਾਰੀ ਜ਼ਿੰਦਗੀ ਕਰਦਾ ਕੀ ਹੈ? ਬੁੱਧੀ ਕਿੱਥੇ ਲਗਾਈ ਹੈ? ਸਿਆਣਪ ਕਿੱਥੇ ਲਗਾਈ ਹੈ? ਦੂਸਰੇ ਨੂੰ ਧੋਖਾ ਦੇਣ ਵਾਸਤੇ ਹੈਰਾਨ ਹੋ ਗਏ। ਚਲੋ ਵਪਾਰੀ ਬੰਦੇ ਤਾਂ ਐਸਾ ਕਰਨ ਮਾਇਆ ਦੇ ਦੇਸ਼ ਵਿੱਚ, ਧਾਰਮਿਕ ਬੰਦੇ ਵੀ ਐਸਾ ਕਰਦੇ ਨੇ। ਆਓ ਪੰਕਤੀ ਸਰਵਣ ਕਰੋ, ਸ਼ਬਦ ਦੇ ਨਾਲ ਜੁੜੇ ਰਹੀਏ, ਸਤਿਗੁਰੂ ਮਿਹਰ ਕਰੇ ਜਿਸ ਵਿਚਾਰ ਵਾਸਤੇ ਬੈਠੇ ਹਾਂ ਉਸਨੂੰ ਕਰਕੇ ਉੱਠੀਏ, ਸਰਵਣ ਕਰੋ। ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਯਤਨ ਕਰਾ ਮਾਨੁਖ ਡਹਿਕਾਵਾ।
ਯਤਨ ਕਰਦਾ ਹੈ, ਬਹੁਤ ਯਤਨ, ਕਿਸ ਲਈ? ਮਨੁੱਖਾਂ ਨੂੰ ਧੋਖਾ ਦੇਣ ਵਾਸਤੇ, ਛਲਣ ਵਾਸਤੇ। ਉਸੇ ਦਾ ਨਾਂ ਹੀ ਇਹਨੇ ਸਿਆਣਪ ਰੱਖ ਲਿਆ। ਇੱਕ ਬਚਨ ਹੈ ਕਿ ਜਦੋਂ ਧੋਖਾ ਕਰਕੇ, ਠੱਗੀ ਕਰਕੇ ਦੂਸਰੇ ਨੂੰ ਠੱਗ ਕੇ ਕੁਛ ਲੈ ਆਉਂਦਾ ਤਾਂ ਬੜਾ ਖੁਸ਼ ਹੈ, ਕਹਿੰਦਾ ਬਿਲਕੁਲ ਪਤਾ ਨਹੀਂ ਲੱਗਣ ਦਿੱਤਾ, ਜਗਤ ਜਿੱਤ ਕੇ ਆਇਆ। ਜਬ ਆਣ ਵਲ ਵੰਚ ਕਰ ਝੋਠ, ਤਬ ਜਾਣਾ ਜਗ ਜਿੱਤਿਆ, ਜਗਤ ਨੂੰ ਜਿੱਤਿਆ ਸਮਝਦਾ। ਹੁਣ ਮੈਂ ਜਗਤ ਜਿੱਤ ਕੇ ਆਇਆ, ਦੂਸਰੇ ਨਾਲ ਧੋਖਾ ਕਰ ਆਇਆ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਸੱਜਣਾ ਇੱਕ ਗੱਲ ਯਾਦ ਰੱਖ, ਤੂੰ ਕਿਸੇ ਨੂੰ ਛਲਣ ਗਿਆ ਤੂੰ ਆਪ ਛਲਿਆ ਗਿਆ, ਜਿਹੜਾ ਕਿਸੇ ਨਾਲ ਧੋਖਾ ਕਰੇ ਆਪਣੇ ਨਾਲ ਵੀ ਧੋਖਾ ਹੋ ਜਾਂਦਾ। ਇੱਕ ਕਥਾ ਪੜ੍ਹੀ, ਮੱਛਰ ਬੈਠਾ ਅਤੇ ਉਹਨੂੰ ਖਾਣ ਵਾਸਤੇ ਤਿਆਰ ਹੈ ਮੇਂਢਕ ਡੱਡੋ, ਅਤੇ ਅਜੇ ਹਿੱਲਦਾ ਪਿਆ, ਉੱਡ ਨਾ ਜਾਏ ਟਿਕੇ ਅਤੇ ਮੈਂ ਇਹਨੂੰ ਖਾਵਾਂ, ਪਰ ਆਪ ਭੁੱਲ ਹੀ ਜਾਂਦਾ ਕਿ ਮੈਨੂੰ ਖਾਣ ਵਾਲਾ ਵੀ ਕੋਈ ਮਗਰ ਹੈ, ਮਗਰ ਸੱਪ ਹੈ। ਉਹ ਵੀ ਕਹਿੰਦਾ ਕਿ ਇਹ ਜ਼ਰਾ ਟਿਕੇ ਇਹਨੂੰ ਮੈਂ ਖਾਵਾਂ, ਸੱਪ ਦੇ ਮਗਰ ਇੱਕ ਨਿਓਲਾ, ਉਹ ਕਹਿੰਦਾ ਸੱਪ ਨੂੰ ਮੈਂ ਖਾਵਾਂ। ਨਿਓਲੇ ਦੇ ਮਗਰ ਇੱਕ ਕੁੱਤਾ ਖੜਾ ਹੋਇਆ, ਕੁੱਤੇ ਦੇ ਮਗਰ ਇੱਕ ਸ਼ੇਰ, ਇੱਕ ਦੇ ਮਗਰ ਦੂਸਰਾ। ਬੰਦਾ ਦੂਸਰੇ ਨੂੰ ਖਾਣ ਵੇਲੇ, ਦੂਸਰੇ ਨਾਲ ਧੋਖਾ ਕਰਨ ਵੇਲੇ ਇਹ ਨਹੀਂ ਸੋਚਦਾ ਮੇਰੇ ਮਗਰ ਵੀ ਕੋਈ ਆ। ਜਿੰਨਾ ਧੋਖਾ, ਜਿੰਨਾ ਛਾਲ ਹੈ, ਜਿੰਨਾ ਫਰੇਬ, ਇਸ ਦਾ ਆਧਾਰ ਕੀ ਹੈ? ਬੰਦਾ ਕਰਦਾ ਕਿਉਂ ਹੈ? ਮਾਇਆ ਵਾਸਤੇ। ਮਾਇਆ ਵਾਸਤੇ ਧੋਖਾ ਕਰਨਾ, ਅਤੇ ਮਾਇਆ ਤੇਰੇ ਨਾਲ ਧੋਖਾ ਕਰ ਜਾਂਦੀ। ਮਾਇਆ ਵੀ ਤਾਂ ਛਲ ਹੈ, ਤੂੰ ਉਸ ਨੂੰ ਛਲਿਆ, ਬੰਦੇ ਨੂੰ ਛਲਿਆ, ਮਾਇਆ ਮਿਲੇਗੀ। ਮਾਇਆ ਨੇ ਤੈਨੂੰ ਛਲ ਲੈ, ਮਾਈ ਮਾਇਆ ਛਲ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹ ਤਾਂ ਹੋਇਆ, ਕਿਸੇ ਨੇ ਦੇਣੇ ਸਨਸਲੀ ਨੋਟ, ਨਕਲੀ ਦੇ ਗਏ ਆ, ਮਾਇਆ ਦੇ ਦੇਸ਼ ਵਿੱਚ ਧੋਖਾ ਕਰ ਗਏ ਆ। ਦੇਣਾ ਸੀ ਅਸਲੀ ਸੋਨਾ, ਨਕਲੀ ਦੇ ਗਿਆ। ਇੱਕ ਵਪਾਰੀ ਵਿਚਾਰਾ ਰੋਂਦਾ ਵੇਖਿਆ, ਕਹਿਣ ਲੱਗਾ ਮਾਲ ਵਧੀਆ ਵੇਖ ਕੇ ਆਇਆ ਸਾਂ, ਅਤੇ ਜਦੋਂ ਆਇਆ ਕੱਪੜਾ ਬੇਕਾਰ ਆ ਗਿਆ, ਧੋਖਾ ਹੋ ਗਿਆ, ਗਲਤ ਭੇਜ ਦਿੱਤਾ। ਬੰਦਾ ਬੰਦੇ ਨਾਲ ਧੋਖਾ ਕਰਦਾ, ਵਪਾਰ ਵਿੱਚ ਤਾਂ ਕਰਦਾ, ਮੰਨ ਲਿਆ ਧਰਮ ਵਿੱਚ ਵੀ ਕਰਦਾ। ਰਾਵਣ ਨੇ ਕਿਉਂ ਯਤੀ ਦਾ ਵੇਸ ਬਣਾਇਆ, ਜਟਾਵਾਂ ਬਣਾ ਲਈਆਂ, ਮੱਥੇ 'ਤੇ ਤਿਲਕ ਲਾ ਲਿਆ, ਹੱਥ ਵਿੱਚ ਡੌਰੂ ਫੜ ਲਿਆ? ਗੁਰੂ ਨਾਨਕ ਦੇਵ ਜੀ ਨੇ ਬਚਨ ਲਿਖਿਆ, ਕਹਿੰਦੇ ਨੇ ਸਿੱਧਾ ਜਾਂਦਾ ਅਤੇ ਸ਼ਾਇਦ ਸੀਤਾ ਬਾਹਰ ਨਾ ਆਉਂਦੀ, ਭਰੋਸਾ ਨਾ ਕਰਦੀ ਉਸ 'ਤੇ ਪਹਿਰਾਵੇ 'ਤੇ। ਧਾਰਮਿਕ ਵੇਸ 'ਤੇ ਕਿ ਸਾਧੂ ਆਇਆ, ਮਹਾਂਪੁਰਖ ਆਇਆ, ਯਤੀ ਆਇਆ, ਭਰੋਸਾ ਕਰ ਗਏ। ਛਲ ਫਰੇਬ ਕਰਨਾ ਹੋਵੇ ਤਾਂ ਧਾਰਮਿਕ ਪਹਿਰਾਵਾ ਸਹਾਇਤਾ ਕਰਦਾ, ਬੰਦਾ ਭਰੋਸਾ ਕਰ ਲੈਂਦਾ, ਇਹ ਧੋਖਾ ਥੋੜ੍ਹਾ ਕਰਨ ਲੱਗਾ। ਅਤੇ ਸੰਤ ਜੀ ਮਹਾਰਾਜ ਨੇ ਆਏ ਨੇ, ਇਹਨੇ ਤਾਂ ਤਿਲਕ ਲਗਾਇਆ ਹੋਇਆ ਅਤੇ ਜਟਾਵਾਂ ਵਾਲਾ, ਇਹਨੇ ਤਾਂ ਡੌਰੂ ਫੜਿਆ। ਰੋਵੈ ਦਸਰ ਲੰਕ ਗਵਾਏ, ਜਿਨ ਸੀਤਾ ਆਂਦੇ ਡੌਰੂ ਵਾਏ। ਵਾਏ ਦਾ ਅਰਥ ਹੈ ਵਜਾ ਕੇ। ਹੋਇਆ ਕਿ ਛਲ ਗਿਆ? ਨਹੀਂ, ਰਾਵਣ ਆਪ ਛਲਿਆ ਗਏ, ਲੰਕਾ ਸੜ ਕੇ ਸੁਆਹ ਹੋ ਗਏ। ਛਲਣ ਤੇ ਰੱਬ ਜਾਏ ਤੇ ਉਹ ਵੀ ਛੋਟਾ ਹੋ ਜਾਏਗਾ। ਰਹੀਮ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਬਲ ਰਾਜੇ ਨੂੰ ਛਲਣ ਗਿਆ, ਢਾਈ ਕਰੂੰ ਧਰਤੀ ਮੰਗੀ ਛਲ ਸੀ। ਦੋਵਾਂ ਵਿੱਚ ਆਕਾਸ਼ ਪਤਾਲ ਮਿਲ ਲਿਆ ਤੇ ਅੱਧੀ ਵਿੱਚ ਉਹਨੂੰ ਪਤਾਲ 'ਚ ਤਸਾ ਦਿੱਤਾ, ਲੇਕਿਨ ਆਪ ਵੀ ਤੇ ਬੌਣਾ ਹੋਣਾ ਪਿਆ। ਉਹ ਕਹਿੰਦੇ ਨੇ ਰਹਿਮਨ ਛਲ ਫਰੇਬ ਤੇ ਬੜੇ ਛੋਟ ਹੋ ਜਾਤ, ਨਾਰਾਇਣ ਹੂੰ ਕੋ ਭਇਓ ਬਾਹਮਣ ਉਂਗਰ ਗਾਤ। ਇਹ ਨਾਰਾਇਣ ਵੀ ਬੌਣਾ ਬਣ ਗਿਆ, ਛਲ ਫਰੇਬ ਵਾਲਾ ਛੋਟਾ ਹੋ ਜਾਏਗਾ। ਸਤਿਗੁਰੂ ਕਹਿੰਦੇ ਨੇ ਯਤਨ ਕਰਦਾ, ਸਾਰੀ ਸਿਆਣਪ ਲਾ ਦਿੰਦਾ, ਚਤਰਾਈ ਲਾ ਦਿੰਦਾ ਮਨੁੱਖਾਂ ਨੂੰ ਠੱਗਣ ਵਾਸਤੇ। ਤੂੰ ਬੰਦਿਆਂ ਨੂੰ ਤਾਂ ਠੱਗ ਲਿਆ, ਪਰ ਰੱਬ ਨਾਲ ਤਾਂ ਠੱਗੀ ਨਹੀਂ ਹੋਵੇਗੀ, ਉਹ ਅੰਤਰ ਜਾਮੇ ਜਾਣਾ। ਇੱਕ ਉਹਦਾ ਨਾਮ ਜਿੱਥੇ ਬੇਅੰਤ ਨਾਮ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਅਨੰਤ ਨਾਮ ਤੇਰੇ ਨਾਰਾਇਣਾ। ਬੇਅੰਤ ਨਾਮ ਨੇ, ਇੱਕ ਨਾਮ ਹੈ ਅੰਤਰ ਜਾਮੀ, ਦਿਲ ਦੀ ਜਾਣਨ ਵਾਲਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਵਿੱਚ ਕਿਹਾ, ਮੈਂ ਕੰਬ ਜਾਣਾ ਜਦੋਂ ਸੁਣਨਾ ਕਿ ਤੇਰਾ ਨਾਮ ਅੰਤਰਜਾਮੀ ਹੈ। ਤੂੰ ਦਿਲਾਂ ਦੀਆਂ ਜਾਣਦਾ ਹੈ, ਅੰਤਰਜਾਮੀ ਸੁਣ, ਕੰਪਤ ਹੋ ਅੰਤਰਗਤ, ਕੰਬ ਜਾਣਨਾ ਕਿ ਜੋ ਮੈਂ ਪਾਪ ਕੀਤੇ ਤੂੰ ਸਾਰੇ ਜਾਣਦਾ, ਜਿੰਨੀਆਂ ਮੇਰੀਆਂ ਘਾਟਾਂ ਨੇ ਸਭ ਜਾਣਦਾ ਹੈ। ਬੰਦਾ ਬੰਦੇ ਕੋਲੋਂ ਤਾਂ ਲੁਕਾ ਲਵੇ, ਬੰਦਾ ਰੱਬ ਕੋਲੋਂ ਕਿਵੇਂ ਲੁਕਾਵੇਗਾ? ਡਹਿਕਾਵੇ ਦਾ ਅਰਥ ਹੈ ਠੱਗਣਾ, ਛਲ ਕਰਨਾ, ਧੋਖਾ ਦੇਣਾ। ਯਤਨ ਕਰੈ ਮਾਨਕ ਡਹਿਕਾਵਾ, ਉਹ ਅੰਤਰ ਜਾਮੀ ਜਾਣੈ। ਹਾਂਜੀ,
ਪਾਪ ਕਰੇ ਕਰ ਮੁਕਰ ਪਾਵੈ,
ਭੇਖ ਕਰੈ ਨਿਰਬਾਨਾ।
ਪਾਪ ਕਰਦਾ ਤੇ ਕਰਕੇ ਮੁਕਰ ਵੀ ਜਾਂਦਾ ਕਿ ਮੈਂ ਨਹੀਂ ਕੀਤੇ, ਪਾਪ ਕਰਦਾ ਤੇ ਮੁਕਰ ਜਾਂਦਾ ਕਿ ਮੈਂ ਤੇ ਕੀਤਾ ਹੀ ਨਹੀਂ। ਵੈਸੇ ਹਰ ਅਪਰਾਧੀ ਪੇਸ਼ ਹੁੰਦਾ ਤੇ ਉਹਨੂੰ ਪੁੱਛਿਆ ਜਾਂਦਾ ਪਾਪ ਕੀਤਾ, ਉਹ ਕਹਿੰਦਾ ਜੀ ਨਹੀਂ ਮੈਂ ਤੇ ਨਹੀਂ ਕੀਤਾ। ਇਹ ਤੇ ਹੁਣ ਵੱਖਰੀ ਗੱਲ ਹੈ, ਸਬੂਤ ਸਾਹਮਣੇ ਨੇ ਕਿ ਤੂੰ ਕੀਤਾ। ਬੰਦਾ ਪਾਪ ਕਰਦਾ ਮੁਕਰ ਜਾਂਦਾ। ਇੱਕ ਬਚਨ ਹੋਰ ਕਿਹਾ, ਇਹ ਬੜਾ ਧਿਆਨ ਦੇਣ ਯੋਗ ਹੈ। ਚਲੋ ਬੰਦਾ ਸ਼ਿਕਾਰ ਮਾਰੇ ਪਰ ਸ਼ਿਕਾਰੀ ਦੇ ਰੂਪ ਵਿੱਚ, ਪਰ ਸ਼ਿਕਾਰ ਮਾਰੇ ਸਾਧੂ ਦੇ ਰੂਪ ਵਿੱਚ। ਭੇਖ ਕਰੇ ਨਿਰਵਾਨੇ, ਵਿਰਖਤਾਂ ਵਾਲਾ ਸਾਧੂਆਂ ਵਾਲਾ ਭੇਸ ਬਣਾ ਕੇ, ਨਿਰਵਾਣ ਭੇਸ ਬਣਾ ਕੇ ਬੰਦਾ ਬੰਦੇ ਨੂੰ ਠੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਸੇ ਪਖੰਡ ਦੇ ਪਾਜ ਖੋਲੇ ਨੇ। ਇੱਕ ਬਿੱਤ ਮੈਨੂੰ ਯਾਦ ਆਇਆ ਇਸ ਵਿਸ਼ੇ 'ਤੇ, ਉਹ ਆਪ ਨੂੰ ਸੁਣਾ ਦਿਆਂ। ਭਾਈ ਸਾਹਿਬ ਜੀ ਕਹਿੰਦੇ ਨੇ, ਗਊ ਮੁੱਖ ਬਾਗ ਜਿਵੇਂ ਵੈਸੇ ਬੱਸੇ ਮਿਰਗ ਮਾਲ ਵਿਖੈ, ਕੰਗਣਾ ਪਹਿਰ ਜਿਉਂ ਬਿਲਾਈ ਖੱਗ ਮੋਹਈ। ਗਊ ਵਰਗਾ ਮੂੰਹ ਬਣਾ ਕੇ ਇੱਕ ਬਘਿਆੜ ਜੇ ਗਾਵਾਂ ਦੇ ਵਗ ਵਿੱਚ ਚਲਾ ਵੀ ਜਾਏ ਤੇ ਉਹ ਗਊ ਦਾ ਮੂੰਹ ਬਣਾ ਕੇ ਕੀ ਘੱਟ ਕਰੇਗਾ? ਜਦੋਂ ਮੌਕਾ ਮਿਲਿਆ ਕਿਸੇ ਵੱਛੀ ਨੂੰ ਵੱਛੇ ਨੂੰ ਪਕੜ ਕੇ ਉਹ ਲੈ ਜਾਏਗਾ। ਬਿੱਲੀ ਕਿਤੇ ਮੂੰਹ ਪਾ ਬੈਠੀ ਕੁਝੇ 'ਚ, ਹੁਣ ਫਸ ਗਈ, ਉਹ ਬਾਹਰ ਨਾ ਨਿਕਲੇ। ਉਹਨੇ ਇੱਧਰ ਉੱਧਰ ਪਟਕਿਆ, ਉਹ ਮਿੱਟੀ ਦੀ ਕੁਝੀ ਸੀ ਉਹ ਭੱਜ ਗਈ, ਪਰ ਉਹ ਜਿਹੜਾ ਸੀ ਨਾ ਉਹਦਾ ਉਹ ਗਲ, ਉਹ ਕੰਗਣਾ ਉਹ ਰਹਿ ਗਿਆ ਗਲ 'ਚ। ਹੁਣ ਤੁਰਿਆ ਨਾ ਜਾਏ ਤੇ ਬੈਠ ਗਈ, ਕਿਉਂਕਿ ਭਾਰਾ ਸੀ, ਤੁਰੇ ਕਿੱਥੇ, ਹੁਣ ਸ਼ਿਕਾਰ ਕਿਵੇਂ ਮਾਰੇ? ਚੂਬਿਆਂ ਨੇ ਪੁੱਛਿਆ, ਕਹਿਣ ਲੱਗੇ ਮਾਸੀ ਇਹ ਕੀ ਕੀਤਾ ਹੀ? ਕਹਿਣ ਲੱਗੀ, ਕੱਲ੍ਹ ਇੱਕ ਮੱਕੇ ਤੋਂ ਹਾਜੀ ਆਇਆ ਸੀ ਅਤੇ ਉਹਨੇ ਮੈਨੂੰ ਉਪਦੇਸ਼ ਕੀਤਾ, ਇਹ ਕੰਗਣਾ ਉਹਨੇ ਪਾਇਆ ਅਤੇ ਕਿਹਾ ਪਾਪ ਛੱਡ ਦੇ, ਸਮਾਧੀ ਲੈ ਕੇ ਬੈਠਿਆ ਕਰ, ਬਸ ਤੇਰਾ ਨਿਸਤਾਰਾ ਹੋਵੇਗਾ, ਇਸ ਲਈ ਮੈਂ ਤਾਂ ਸਭ ਕੁਛ ਛੱਡ ਦਿੱਤਾ। ਉਹਨਾਂ ਕਿਹਾ ਚਲੋ ਮੱਥਾ ਹੀ ਟੇਕ ਆਈਏ। ਜਿਹੜਾ ਗਿਆ ਚੂਹਾ ਉਹ ਫਸ ਗਿਆ ਵਿਚਾਰਾ, ਜਾ ਨਹੀਂ ਸੀ ਸਕਦੀ। ਕੰਗਣਾ ਪਹਿਰ ਜਿਉਂ ਬਿਲਾਈ ਖੱਗ ਮੋਹੇ, ਜੈਸੇ ਬਗ ਧਿਆਨ ਧਾਰ ਕਰ ਤਿਉਹਾਰ ਮੇਨ। ਦਸ਼ਮੇਸ਼ ਪਿਤਾ ਤੁਸੀਂ ਧਨ, ਜਿਹੜੇ ਸਵਈਏ 10 ਪੜ੍ਹਦੇ ਉਹਨਾਂ ਵਿੱਚੋਂ 9ਵੇਂ ਵੱਲ ਧਿਆਨ ਦਿਓ। ਕਹਾਂ ਭਇਓ ਜਉ ਦਉ ਲੋਚਨ ਮੂੰਦ ਕੈ, ਲੋਚਨ ਅੱਖਾਂ, ਮੂੰਦਣ ਦਾ ਅਰਥ ਹੈ ਬੰਦ ਕਰਨਾ। ਕਹਾਂ ਭਇਓ ਜਉ ਦਉ ਲੋਚਨ ਮੂੰਦ ਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਬਕ ਧਿਆਨ ਕੀ ਹੈ? ਬਕ ਧਿਆਨ ਇੱਕ ਲੱਤ ਦੇ ਭਾਰ ਖੜ੍ਹੇ ਹੋਣਾ, ਵੇਖਣਾ ਕਿਤੇ ਧਿਆਨ ਨਾਲ ਬਗਲੇ ਨੂੰ, ਨਦੀ 'ਚ ਖੜ੍ਹਾ ਹੋਵੇਗਾ, ਇੱਕ ਲੱਤ ਉਹਨੇ ਲੁਕਾਈ ਹੈ ਉੱਪਰ ਪੰਖਾਂ ਵਿੱਚ, ਇੱਕ ਲੱਤ ਹੈ। ਵੇਖਦੀਆਂ ਨੇ ਮੱਛੀਆਂ ਕਿਹੋ ਜਿਹਾ ਮਹਾਤਮਾ, ਤਾਂ ਵੇਖਿਆ ਹੀ ਕੋਈ ਨਹੀਂ। ਇੱਕ ਤਾਂ ਚਿੱਟਾ ਸਫੇਦ ਲਿਬਾਸ, ਦੂਸਰਾ ਇੱਕ ਲੱਤ ਦੇ ਭਾਰ ਖੜ੍ਹਾ ਹੋਇਆ, ਔਰ ਅੱਖਾਂ ਬਿਲਕੁਲ ਬੰਦ, ਇਹ ਤਾਂ ਵੇਖਦਾ ਹੀ ਨਹੀਂ। ਜਿਹੜੀ ਨੇੜੇ ਆਈ, ਜੈਸੇ ਬਗ ਧਿਆਨ ਧਾਰ ਕਰ ਤੇ ਆਹਾਰ ਮੇਨ, ਆਹਾਰ ਕਰਦਾ ਮੱਛੀਆਂ ਦਾ, ਕਰ ਤੇ ਆਹਾਰ ਮੇਨ ਗਣਕਾ ਸ਼ਿੰਗਾਰ ਸਾਜ ਬਿਬਚਾਰ ਜੋ ਹੋਈ। ਗਣਕਾ ਨੇ ਵੀ ਸੁਹਾਗਣ ਵਾਲਾ ਸ਼ਿੰਗਾਰ ਕੀਤਾ, ਬਿਲਕੁਲ ਉਸੇ ਤਰ੍ਹਾਂ ਲਾਲ ਸੂਹਾ ਉਸਨੇ ਆਪਣਾ ਲਿਬਾਸ ਕੀਤਾ, ਪਰ ਉਹ ਸੁਹਾਗਣ ਸ਼ਿੰਗਾਰ ਉਸਦਾ ਕਿਸ ਵਾਸਤੇ ਹੈ? ਵਿਵਚਾਰ ਵਾਸਤੇ। ਜੈਸੇ ਬਕ ਧਿਆਨ ਧਾਰ ਕਰ ਤੇ ਆਹਾਰ ਮੀਨ ਗਣਕਾ ਸ਼ਿੰਗਾਰ ਸਾਜ ਵਿਵਚਾਰ ਜੋ ਹੈ। ਪੰਚ ਬਟਵਾਰੀ, ਪੰਚ ਦਾ ਅਰਥ ਹੈ ਆਗੂ, ਚੌਧਰੀ, ਚੌਧਰੀ ਹੋਵੇ ਡਾਕੂ, ਚੋਰ। ਵੈਸੇ ਕੰਮ ਲੁਕਾਉਣਾ ਤੇ ਸੌਖਾ ਹੈ, ਲੋਕ ਕਹਿੰਦੇ ਨੇ ਇਹ ਤੇ ਆਗੂ ਹੈ, ਇਹਨੇ ਚੋਰੀ ਤੇ ਨਹੀਂ ਨਾ ਕਰਨੀ, ਇਹਨੇ ਤੇ ਡਾਕਾ ਨਹੀਂ ਮਾਰਨਾ, ਕਿਉਂਕਿ ਇਹ ਤੇ ਸਾਡਾ ਰਖਵਾਲਾ। ਗੁਰੂ ਸਾਹਿਬ ਜੀ ਨੇ ਸਪਸ਼ਟ ਕਿਹਾ ਸੀ, ਕੱਲ ਕਾਤੇ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜੇ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ।
ਉਹ ਕਹਿੰਦੇ ਨੇ ਪੰਜ ਬੰਦਾ ਸੀ, ਪੰਜ ਬਟਵਾਰ, ਬਟਵਾਰਾ ਹੁੰਦਾ ਰਾਹ ਮਾਰਨ ਵਾਲਾ, ਭੇਖ ਧਾਰੀ ਜੋ ਸੰਗਾਤੀ ਹੋਏ, ਸੰਗ ਜਾ ਰਿਹਾ ਸੀ ਅਤੇ ਭੇਖ ਧਾਰੀ ਮਿਲ ਗਿਆ, ਭਰੋਸਾ ਕਰ ਲਿਆ, ਇਹ ਤਾਂ ਮਹਾਤਮਾ ਚੰਗਾ ਭੇਖ ਹੈ, ਅੰਤ ਫਾਂਸੀ ਡਾਰ ਮਾਰੇ, ਦਰੋਹ ਕਰ ਦਰੋਹੀ, ਪਰ ਉਹ ਸੀ ਰਾਹ ਜਾਂਦਿਆਂ ਨੂੰ ਫਾਹ ਲਾਉਣ ਵਾਲਾ, ਮਾਰਨ ਵਾਲਾ, ਲੁੱਟਣ ਵਾਲਾ, ਉਹਨੇ ਕੱਢੀ ਰੱਸੀ, ਫਾਂਸੀ ਲਾ ਦਿੱਤਾ। ਅੱਗੇ ਇੱਕ ਪ੍ਰਮਾਣ ਭਾਈ ਸਾਹਿਬ ਜੀ ਨੇ ਬੜਾ ਸੁੰਦਰ ਦਿੱਤਾ, ਪੰਚ ਬਟਵਾਰੀ ਭੇਖ ਧਾਰੀ ਜਿਉਂ ਸੰਗਾਤੀ ਹੋਏ, ਅੰਤ ਫਾਂਸੀ ਡਾਰ ਮਾਰੇ, ਦਰੋਹ ਕਰ ਦੋ ਤੈਸੇ। ਇਹਦੇ ਨੇ ਇਸੇ ਤਰ੍ਹਾਂ ਕੋਈ ਆ ਕੇ ਭੇਖ ਬਣਾ ਕੇ ਸੰਗਤ ਵਿੱਚ ਬੈਠ ਜਾਏ, ਕਪਟ ਸੁਨੇਹ ਕੈ ਮਿਲਤ ਸਾਧ ਸੰਗਤ ਮੈਂ, ਚੰਦਨ ਸੁਗੰਧ ਬਾਂਸ ਗੰਠਲੋ ਨਾ ਬੋਏ। ਮਨ ਵਿੱਚ ਹੋਵੇ ਕਪਟ, ਭੇਖ ਹੋਵੇ ਸੋਹਣਾ, ਬੈਠਾ ਹੋਵੇ ਸੰਗਤ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਚੰਦਨ ਹੈ, ਇਹ ਚੰਦਨ ਦੀ ਸੁਗੰਧੀ 'ਤੇ ਜਾਂਦੀ ਹੈ। ਇੱਕ ਬੰਦਾ ਬਾਣੀ ਪੜ੍ਹ ਰਿਹਾ, ਬਾਣੀ ਆਪਣੀ ਨਹੀਂ, ਇਹ ਬਾਣੀ ਦੀ ਸੁਗੰਧੀ ਗੁਰੂ ਦੀ ਹੈ, ਗੁਰੂ ਕੋਲੋਂ ਮਿਲੀ। ਸਾਰੀ ਬਨਸਪਤੀ ਨੂੰ ਚੰਦਨ ਸੁਗੰਧੀ ਦਿੰਦਾ, ਲੇਕਿਨ ਵਾਂਸ ਵਿੱਚ ਨਹੀਂ ਪਹੁੰਚਦੀ। ਮੈਲਾ ਗਰ ਸੰਗੇਨ ਨਿੰਮ ਬਿਰਖ ਸੇ ਚੰਦਨ ਹੈ, ਨਿਕਟ ਬਸੰਤੋ ਬਾਂਸੋ, ਨਾਨਕ ਅਹੂੰ ਬੁੱਧ ਨਾ ਮੋਹਥੇ। ਹੰਕਾਰ ਵਾਲੀ ਬੁੱਧ ਕਰਕੇ ਸੁਗੰਧਿਤ ਨਹੀਂ ਹੁੰਦਾ। ਇਸੇ ਤਰ੍ਹਾਂ ਵਾਸ਼ਨਾਵਾਂ ਦੀਆਂ, ਫਰੇਬ ਦੀਆਂ, ਝੂਠ ਦੀਆਂ, ਪਾਪ ਦੀਆਂ ਗੰਢਾਂ ਨੇ, ਇਸ ਚੰਦਨ ਦੀ ਸੁਗੰਧੀ ਨਹੀਂ ਪਹੁੰਚਦੀ। ਐਸਾ ਹੋਇਆ ਕੁਛ ਇਤਿਹਾਸਕ ਨਾਮ ਮੈਂ ਆਪ ਨਾਲ ਸਾਂਝੇ ਕਰਦੇ ਹਾਂ। ਸਤਿਗੁਰੂ ਦੀ ਹਜ਼ੂਰੀ ਵਿੱਚ ਐਸੇ ਅਨੇਕਾਂ ਸੱਜਣ ਆਏ, ਬਹੁਤ ਨਾਮ ਮਿਲਦੇ ਨੇ, ਇੰਨਾ ਸਮਾਂ ਨਹੀਂ ਉਹ ਸਾਰੇ ਨਾਮ ਲਵਾਂ। ਇੱਕ ਆਇਆ ਸੱਜਣ, ਸਤਿਗੁਰਾਂ ਵੇਖਿਆ, ਕਹਿਣ ਲੱਗੇ ਸਾਰੀ ਸੰਗਤ ਦਾ ਤੇਰੇ ਵੱਲ ਧਿਆਨ ਗਿਆ। ਇਹਦਾ ਨਾਂ ਸੀ ਭਾਈ ਬਹੋੜਾ, ਮਗਰੋਂ ਬੜਾ ਪ੍ਰਸਿੱਧ ਸਿੱਖ ਹੋਇਆ। ਕਹਿਣ ਲੱਗੇ ਬਹੋੜਿਆ ਕਿ ਜੋ ਬਾਹਰੋਂ ਹੈ ਅੰਦਰੋਂ ਵੀ ਹੈ, ਇਹਦੇ ਭਾਗ ਚੰਗੇ ਸਨ। ਕਹਿਣ ਲੱਗਾ ਜੀ ਅੰਦਰੋਂ ਤੇ ਮੈਂ ਜੇ ਠੱਗ, ਸੱਚ ਜੇ ਮੇਰਾ ਕੰਮ ਹੈ ਸੋਨੇ ਦਾ, ਮਾਂ ਵੀ ਸੱਕੀ ਆ, ਇਹ ਚੌਥਾ ਹਿੱਸਾ ਤੇ ਮੈਂ ਉਹਦਾ ਵੀ ਘੱਟ ਲੈਣਾ। ਸਤਿਗੁਰੂ ਕਹਿਣ ਲੱਗੇ ਬਣਿਆ ਤੇਰਾ ਅੱਜ ਤੱਕ ਕੀ? ਗੁਰੂ ਕੀ ਸੰਗਤ ਵਿੱਚ ਜੇ ਆਇਆ, ਲਿਬਾਸ ਏਡਾ ਸੋਹਣਾ ਬਣਾਇਆ ਈ, ਕਦੀ ਅੰਦਰੋਂ ਵੀ ਇੰਨਾ ਸੋਹਣਾ ਹੋ ਜਾ ਹੋ ਗਿਆ। ਤੁਹਾਨੂੰ ਅਰਜ਼ ਕਰਾਂ, ਸਿੱਕਾ ਤੇ ਖੋਟਾ ਖਰਾ ਨਹੀਂ ਹੋਣਾ, ਬੰਦਾ ਹੋ ਸਕਦਾ, ਉਹ ਹੋ ਗਿਆ। ਉਹ ਬੜਾ ਪ੍ਰਸਿੱਧ ਸਿੱਖ ਹੋਇਆ ਭਾਈ ਬਹੋੜਾ। ਅੱਗੇ ਚੱਲੀਏ ਥੋੜ੍ਹਾ, ਸਿੱਖ ਇਤਿਹਾਸ ਨੂੰ ਪੜ੍ਹਿਆ ਪਤਾ ਲੱਗਦਾ ਕਿ ਬੰਦਾ ਬੰਦੇ ਨਾਲ ਤਾਂ ਧੋਖਾ ਕਰਦਾ ਹੀ ਹੈ, ਬੰਦਾ ਯਤਨ ਕਰਦਾ ਗੁਰੂ ਨਾਲ ਵੀ ਕਰ ਜਾਵਾਂ, ਸਿੱਖਾਂ ਨਾਲ ਵੀ ਕਰ ਜਾਵਾਂ, ਸੰਗਤ ਨਾਲ ਵੀ ਧੋਖਾ, ਇਸ ਨਾਲ ਹੋਏਗਾ ਕਿ ਜੇ ਧੋਖਾ ਤੇਰਾ ਸਫਲ ਵੀ ਹੋ ਜਾਏ, ਇਸ ਨਾਲ ਕੀ ਹੋਵੇਗਾ? ਮਿਲੇਗਾ ਕੀ? ਮਾਇਆ ਮਿਲੇਗਾ, ਦੁਨੀਆਂ ਦਾ ਸਨਮਾਨ, ਇਹ ਨਾਲ ਨਹੀਂ ਜਾਣਾ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਿਜ ਮਾਲਿਆ। ਉਹ ਸਾਖੀ ਸੌ ਸਾਖੀ ਵਾਲੇ ਵੀ ਲਿਖੇ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਹੈ। ਅਕਸਰ ਪ੍ਰਚਾਰਕ ਸੁਣਾਉਂਦੇ ਨੇ, ਸੁਣੀ ਹੋਵੇ ਤੇ ਮੁਬਾਰਕ। ਮੈਂ ਸਿਰਫ ਇਸ਼ਾਰਾ ਉਸ ਪਾਸੇ ਕਰ ਰਿਹਾ, ਸਾਡੇ ਪ੍ਰਕਰਨ ਨਾਲ ਉਹ ਸੰਬੰਧ ਰੱਖਦੀ ਹੈ ਔਰ ਬੜੀ ਢੁਕਵੀਂ ਹੈ। ਜਥਾ ਇੱਕ ਆਇਆ ਕਾਫੀ ਸੱਜਣ ਵਿੱਚ, ਉਸਦੇ ਕੀਰਤਨ ਕਰਨ ਆਨੰਦਪੁਰ ਦੀ ਕਥਾ। ਤਿੰਨ ਦਿਨ ਦਾ ਮੇਲਾ ਸੀ, ਸੰਗਤ ਇਕੱਠੀ ਹੋਈ, ਵਿੱਚੋਂ ਵਿੱਚੋਂ ਰੋਈ ਵੀ ਜਾਂ, ਘਗਿਆ ਕੇ ਰੋਈ ਜਾਂ, ਕੋਈ ਗਾਏ ਕੋਈ ਰੋਏ, ਸੰਗਤ ਕਹਿਣ ਏਡਾ ਪ੍ਰੇਮੀ ਜਥਾ ਨਹੀਂ ਵੇਖਿਆ। ਸਤਿਗੁਰੂ ਬਾਹਰੋਂ ਨਹੀਂ ਵੇਖਦੇ, ਨੀਯਤ ਵੇਖਦੇ ਨੇ। ਸਤਿਗੁਰਾਂ ਕਿਹਾ ਬਾਈ ਬਹੁਤ ਪ੍ਰੇਮ ਤੁਹਾਡਾ, ਵਿਰਾਗ ਦੇ ਸ਼ਬਦ ਪੜ੍ਹਨ ਕੇ ਦੁਨੀਆਂ ਮਿਥੇ, ਦੁਨੀਆਂ ਨਾਸਵਾਨ, ਦੁਨੀਆਂ ਝੂਠੇ, ਮਾਇਆ ਦਾ ਸਾਥ ਨਹੀਂ,
ਸਤਿਗੁਰੂ ਕਹਿਣ ਲੱਗੇ ਆਨੰਦ ਤੇ ਬਹੁਤ ਆਇਆ, ਮੇਲਾ ਤੇ ਸੀ ਅੱਜ ਖਤਮ, ਤੇ ਤੁਹਾਡੇ ਪ੍ਰੇਮ ਸਦਕਾ ਤਿੰਨ ਕੁ ਦਿਨ ਹੋਰ ਵਧਾ ਦੇਣੇ। ਉਹ ਰੰਗ ਹੀ ਫਿੱਕੇ ਉਹਨਾਂ ਦੇ ਪੈ ਗਏ, ਉਹ ਤੇ ਜਾਣ ਦੀਆਂ ਤਿਆਰੀਆਂ ਵਿੱਚ ਸਨ ਕਿ ਅੱਜ ਸਿਰੋ ਪਾਓ ਮਿਲਣਾ ਤੇ ਘਰਾਂ ਨੂੰ ਜਾਣਾ, ਤਿੰਨ ਦਿਨ ਹੋਰ। ਗੱਲਾਂ ਸ਼ੁਰੂ ਹੋ ਗਈਆਂ, ਦੁਕਾਨ ਦਾ ਕੀ ਬਣੇਗਾ, ਪਸ਼ੂ ਭੁੱਖੇ ਮਰ ਜਾਣਗੇ, ਪੱਠੇ ਕੌਣ ਪਾਏਗਾ, ਇਹ ਕੰਮ ਰਹਿੰਦਾ। ਉਹ ਜੋ ਸੀ ਨਾ ਲਾਲੀ ਚੜ੍ਹੀ, ਉਹ ਸਾਰੀ ਉਤਰ ਗਏ। ਤਿੰਨ ਕੁ ਦਿਨ ਹੋਰ ਬਤੀਤ ਹੋਏ, ਸਤਿਗੁਰੂ ਕਹਿਣ ਲੱਗੇ ਆਨੰਦ ਆ ਗਿਆ, ਤਿੰਨ ਦਿਨ ਦਾ ਮੇਲਾ ਹੋਰ ਵੱਧ ਗਿਆ, ਹੁਣ ਤਾਂ ਬੜੀ ਮੁਸ਼ਕਲ ਬਣ ਗਈ। ਹੁਣ ਕਹਿਣ ਲੱਗੇ ਸਾਡਾ ਪ੍ਰੇਮ ਹੀ ਸਾਨੂੰ ਪੁੱਠਾ ਪੈ ਗਏ, ਨਿਕਲੀਏ ਕਿਵੇਂ, ਜਾਈਏ ਕਿਵੇਂ। ਬੜੇ ਬੜੇ ਹੁਸ਼ਿਆਰ ਬੰਦੇ ਹੁੰਦੇ ਨੇ, ਜਿਹੜਾ ਉਹਨਾਂ ਦਾ ਜਥੇਦਾਰ ਆਗੂ ਸੀ, ਕਹਿਣ ਲੱਗਾ ਕੱਢਾਂਗਾ ਮੈਂ, ਜੋ ਮੈਂ ਕਹਿੰਦਾ ਕਰੋ। ਹੈਰਾਨ ਹੋ ਜਾਓਗੇ ਸੁਣ ਕੇ ਕਿ ਜਿਉਂਦੇ ਬੰਦੇ ਨੂੰ ਲਿਆ ਔਰ ਫਟੇ 'ਤੇ ਪਾਇਆ। ਇਹ ਅੱਗੇ ਪਿੱਛੇ ਦੀ ਗੱਲ ਨਹੀਂ, ਗੁਰੂ ਗੋਬਿੰਦ ਸਿੰਘ ਦੇ ਹੁੰਦਿਆਂ ਔਰ ਆਨੰਦਪੁਰ ਦੀ ਕਥਾ। ਫਟੇ 'ਤੇ ਪਾਇਆ ਅਤੇ ਪਾ ਦਿੱਤਾ ਚਿੱਟਾ ਕਫਨ ਉੱਤੇ, ਚੁੱਕੀ ਜਾਣ, ਪੜਦੇ ਜਾਣ, ਸੇਵਕ ਹੀ ਉੜ ਕੇ ਨਿਵੇ ਪ੍ਰੇਤ ਕਿ ਬਾਹਰ ਨਿਕਲੋ ਗੇਟ ਵਿੱਚੋਂ, ਫੱਟਾ ਸੁੱਟ ਕੇ ਦੌੜ ਜਾਵਾਂਗੇ। ਪਰ ਪਾਤਸ਼ਾਹ ਨੂੰ ਕੌਣ ਛਲੇ, ਗਾਹੇ ਸੋਫੇ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਆ ਯਾਰ ਮਾ। ਆ ਯਾਰ ਸ਼ਬਦ ਵਰਤਿਆ ਭਾਈ ਸਾਹਿਬ ਨੇ, ਜਿਹੜਾ ਸਾਰੀ ਦੁਨੀਆ ਦੇ ਫਰੇਬ ਚਲਾਕੀਆਂ ਸਮਝਦਾ ਹੋਵੇ। ਗੁਰੂ ਇਹਨਾਂ ਕੋਲੋਂ ਕੌਣ ਧੋਖਾ ਕਰੇ, ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾ। ਆ ਗਏ ਅੱਗੋਂ, ਕਿਉਂ ਬਾਈ ਗੁਰਮੁਖੋ, ਕਿਹੜਾ ਚੜ੍ਹਾਈ ਕਰ ਗਏ, ਹੁਕਮ ਸੱਤ ਹੋ ਗਿਆ। ਮਹਾਰਾਜ ਇਹ ਸੀ ਵੇਖੋ, ਛੋਟੇ ਛੋਟੇ ਬੱਚੇ ਆਇਆ ਸੀ, ਹੁਕਮ ਸੱਤ ਹੋ ਗਿਆ। ਅਤੇ ਕਹਿਣ ਲੱਗੇ ਫਿਰ ਇਹ ਤਾਂ ਭਾਣਾ ਅਟੱਲ ਹੈ, ਹੋਣਾ ਹੀ ਸੀ ਨਾ ਭਾਈ ਇੱਕ ਦਿਨ, ਇੰਜ ਕਰੋ ਇਹਨੂੰ ਰੱਖੋ ਅਤੇ ਸਾਰਿਆਂ ਨੂੰ ਦਰਸ਼ਨ ਕਰਾਓ, ਜਰਾ ਮੂੰਹ ਨੰਗਾ ਕਰ ਦਿਓ। ਹੁਣ ਸ਼ਾਮਤ ਬਣ ਗਈ ਅਤੇ ਜਿਉਂਦਾ ਬੰਦਾ ਮਰੇ ਦੀ ਐਕਟਿੰਗ ਕਰੇ, ਕਿਤੇ ਅੱਖ ਖੁੱਲ ਜਾਏ, ਹੱਥ ਹੀ ਹਿੱਲ ਜਾਏ। ਦਰਸ਼ਨ ਤੇ ਕਰਾ ਦਿੱਤੇ, ਕਹਿਣ ਲੱਗੇ ਮਹਾਰਾਜ ਹੁਣ ਲੈ ਜਾਈਏ ਬਾਹਰ। ਕਹਿਣ ਲੱਗੇ ਨਹੀਂ, ਚਿਖਾ ਚਿਨੋ, ਇੱਥੇ ਹੀ ਸੰਸਕਾਰ ਕਰਾਂਗੇ, ਆਪਣੇ ਹੱਥੀਂ ਅਸੀਂ ਕਰਾਂਗੇ। ਉਹ ਸੋਚਿਆ ਉਹਨੇ, ਹੁਣ ਮਰ ਗਿਆ, ਹੁਣ ਕੀ ਕਰੀਏ। ਪਿਆਰੇ ਵਿਚਾਰਾ ਅਜੇ ਦੱਬ ਘੁੱਟ ਕੇ, ਪਰ ਜਦੋਂ ਚੋਅ ਹੀ ਲੈ ਆਉਂਦਾ ਨਾ ਬਲਦਾ ਲੰਗਰ ਚੋਂ, ਲਾ ਦਿੱਤਾ, ਉੱਠ ਕੇ ਦੌੜ ਗਿਆ। ਦੌੜਿਆ ਅਤੇ ਸਤਿਗੁਰੂ ਉਸ ਵੇਲੇ ਕਹਿਣ ਲੱਗੇ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਬੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਕਹਿਣ ਲੱਗੇ ਉਹ ਭਲੇ ਲੋਕੋ, ਇਹ ਹੀ ਥਾਂ ਸੀ ਜਿੱਥੇ ਆ ਕੇ ਧੋਖਾ ਮਕਾਉਣਾ ਸੀ, ਇਹ ਥਾਂ ਸੀ ਜਿੱਥੇ ਵਲ ਛਲ ਫਰੇਬ ਛੱਡਣੇ ਸਨ, ਗੁਰੂ ਕੋਲ ਆ ਕੇ ਧੋਖਾ ਮਕਾਉਣਾ, ਗੁਰੂ ਨਾਲ ਹੀ ਧੋਖਾ। ਜਾਓ ਛੁੱਟੇ, ਛੁੱਟੀ ਪਰਸੋਂ ਤੁਹਾਨੂੰ ਪਹਿਲੇ ਦਿਨ ਹੀ ਕਰ ਦੇਣੀ ਸੀ। ਮੈਂ ਇਸੇ ਲਈ ਕੀਤਾ ਹੈ ਕਿ ਤੁਹਾਨੂੰ ਪਤਾ ਲੱਗ ਜਾਏ, ਬੰਦਾ ਬੰਦੇ ਨਾਲ ਤਾਂ ਧੋਖਾ ਕਰਦਾ, ਉਹ ਗੁਰੂ 'ਤੇ ਵੀ ਵਰਤਦਾ, ਵੀ ਗੁਰੂ ਨੂੰ ਵੀ ਪਤਾ ਨਾ ਲੱਗੇਗਾ, ਪਰਮਾਤਮਾ ਨੂੰ ਕਹੀ ਤਾਂ ਰੱਬ ਤੱਕ ਵੀ ਪਹੁੰਚ ਗਏ ਨੇ ਕਿ ਸ਼ਾਇਦ ਰੱਬ ਨੂੰ ਵੀ ਧੋਖਾ ਦੇ ਲਵਾਂਗੇ, ਪਰਮਾਤਮਾ ਨਾਲ ਵੀ ਧੋਖਾ ਕਰ ਜਾਵਾਂਗੇ। ਕਹਿਣ ਲੱਗੇ ਨਹੀਂ, ਤੁਹਾਡੇ ਬਾਹਰੇ ਸ਼ਬਦ ਬਾਹਰੇ ਸ਼ਬਦਾਂ 'ਤੇ ਨਹੀਂ ਰੀਝਦਾ, ਉਹ ਵੇਖਦਾ ਅਰਦਾਸ ਕਰਨ ਵਾਲਾ ਕੀ ਹੈ। ਸਿਆਣਿਆਂ ਇਸੇ ਲਈ ਕਿਹਾ, ਅਰਦਾਸ ਕਰਨ ਤੋਂ ਪਹਿਲੇ ਨਾ ਹੱਥ ਜੋੜ ਕੇ ਪਿਛਲੇ ਗੁਨਾਹਾਂ ਦੀ ਮੁਆਫ਼ੀ ਮੰਗ ਲੈ। ਭਾਈ ਦਾਤਿਆ ਮੈਨੂੰ ਮੁਆਫ਼ ਕਰ ਦੇ, ਮੈਂ ਮੂੰਹ ਮੇਰਾ ਐਸਾ ਕਰ ਦੇ ਤੇਰੇ ਸਾਹਮਣੇ ਅਰਦਾਸ ਕਰਨ ਜੋਗਾ ਹੋ ਜਾਵਾਂ। ਕਿਆ ਮੂੰਹ ਲੈ ਕੀ ਚਾਹੇ ਅਰਦਾਸ, ਪਾਪ ਪੁੰਨ ਦੇ ਸਾਖੀ ਪਾ, ਅੱਜ ਮੈਂ ਅਰਦਾਸ ਤਾਂ ਕਰਾਂ, ਲੇਕਿਨ ਪਾਪ ਪੁੰਨ ਨਾਲ ਖੜੇ ਨੇ ਮੇਰੇ, ਇਹਨਾਂ ਦਾ ਕੀ ਕਰਾਂ, ਇਹਨਾਂ ਦੀ ਮੁਆਫ਼ੀ ਦੇ, ਮੇਰੇ 'ਤੇ ਕਿਰਪਾ ਕਰ, ਸਮੁੰਦਰ ਜਿੰਨੇ ਮੇਰੇ ਪਾਪ ਨੇ ਇਹ ਬਖਸ਼ਿਸ਼ ਕਰ। ਸਤਿਗੁਰੂ ਕਹਿੰਦੇ ਨੇ, ਭਾਈ ਯਤਨ ਕਰੈ ਮਾਨ ਖੁਡੋ ਕਾਵੈ, ਅੰਤਰ ਜਾਮੀ ਜਾਣ, ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਣੇ। ਹਾਂਜੀ,
ਜਾਨਤ ਦੂਰ ਤੁਮਹਿ ਪ੍ਰਭ ਨੇਰਾ।
ਹੇ ਪ੍ਰਭੂ, ਇਹ ਬੰਦਾ ਧੋਖੇਬਾਜ਼ ਬੰਦਾ, ਧੋਖਾ ਕਰਨ ਵਾਲਾ ਬੰਦਾ ਤੈਨੂੰ ਦੂਰ ਸਮਝਦਾ, ਕਹਿੰਦਾ ਕਿਹੜਾ ਰੱਬ ਵੇਖਦਾ ਪੇ, ਇਹੋ ਕਹਿੰਦੇ ਹਾਂ ਨਾ। ਬੰਦਾ ਸੱਚ ਜੇ ਬੰਦਾ ਬੰਦੇ ਕੋਲੋਂ ਤਾਂ ਡਰਦਾ, ਬੰਦਾ ਰੱਬ ਕੋਲੋਂ ਨਹੀਂ ਡਰਦਾ। ਬੰਦਾ ਨਾ ਕੋਈ ਵੇਖਦਾ ਹੋਵੇ, ਇਹ ਫਿਕਰ ਇਹਨੂੰ ਜ਼ਰੂਰ ਹੈ। ਰੱਬ ਵੇਖਦਾ ਹੋਵੇ, ਇਹ ਤਾਂ ਚਿੰਤਾ ਹੈ ਹੀ। ਇਹ ਚਿੰਤਾ ਹੋ ਜਾਏ ਨਾ ਕਿ ਰੱਬ ਵੇਖਦਾ, ਪਾਪ ਕਰਨਾ ਹੀ ਮੁਸ਼ਕਲ, ਫਿਰ ਤਾਂ ਹੋਵੇ ਹੀ ਨਾ। ਯਤਨ ਕਰੇ ਮਾਨ ਖੁਡੈ ਕਹਵੈ ਉਹ ਅੰਤਰ ਜਾਮੀ ਜਾਣ ਜਾਣ ਤਦੋਰ। ਤੈਨੂੰ ਤਾਂ ਸਮਝਦਾ, ਕਈਆਂ ਧਰਮਾਂ ਕਿਹਾ ਰੱਬ ਧਰਤੀ 'ਤੇ ਹੈ ਹੀ ਨਹੀਂ, ਰੱਬ ਤਾਂ ਸੱਤਵੇਂ ਆਕਾਸ਼ 'ਤੇ ਉੱਪਰ, ਜਾਂ ਰੱਬ ਬੈਠਾ ਕਿਤੇ ਪਤਾਲ ਵਿੱਚ। ਗੁਰੂ ਸਾਹਿਬ ਕਹਿੰਦੇ ਨੇ ਨੇੜੇ ਤੋਂ ਨੇੜੇ, ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ, ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ। ਜੈਤਰੀ ਕੀ ਵਾਰ ਪੜੋ, ਪੇਖਣ ਸੁਣਨ ਸੁਣਾ ਮਨੋ, ਮਨ ਮੈਂ ਦਿੜੀਏ ਸਾਚ, ਪੂਰ ਰਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਜ। ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ, ਉਹ ਤਾਂ ਵੇਖਦਾ ਸੁਣਦਾ। ਬੰਦਾ ਤੈਨੂੰ ਦੂਰ ਸਮਝਦਾ, ਪ੍ਰਮਾਤਮਾ ਤੂੰ ਤੇ ਨੇੜੇ ਤੋਂ ਨੇੜੇ ਹੈ। ਹਾਂਜੀ,
ਉਤ ਤਾਕਾ ਉਤ ਤੇ ਉਤ ਪੇਖ ਆਵੈ ਲੋਭੀ ਫੇਰਾ।
ਇੱਧਰ ਵੇਖਦਾ ਕਿ ਮੇਰਾ ਪਾਪ ਕੋਈ ਵੇਖਦਾ ਨਹੀਂ, ਉੱਧਰ ਵੇਖਦਾ, ਇੱਧਰ ਤੱਕਦਾ, ਉੱਧਰ ਤੱਕਦਾ। ਚੋਰੀ ਕਰਨ ਵਾਲਾ ਕਿ ਇੱਕ ਹੀ ਵੇਖਦਾ, ਬੰਦਾ ਤਾਂ ਨਹੀਂ ਵੇ ਅੱਜ ਤੱਕ। ਹੁਣ ਇਮਾਨਦਾਰੀ ਨਾਲ ਦੱਸਿਓ, ਚੋਰ ਨੇ ਕਦੀ ਅੱਜ ਤੱਕ ਇਹ ਵੇਖੇ ਆ ਕਿ ਰੱਬ ਵੇਖਦਾ? ਉਹ ਸਿਰਫ ਵੇਖਦਾ, ਕੋਈ ਬੰਦਾ ਤਾਂ ਨਹੀਂ ਵੇਖਦਾ। ਵਿਚਾਰੀ ਨੇ ਕਦੀ ਅੱਜ ਤੱਕ ਵੇਖੇ ਆ ਰੱਬ ਵੇਖਦਾ? ਨਹੀਂ, ਧਿਆਨ ਹੈ, ਬੰਦਾ ਤਾਂ ਨਹੀਂ ਵੇਖਦਾ। ਬੰਦਾ ਹਰ ਅਪਰਾਧ ਕਰਨ ਲੱਗਾ ਕੇਵਲ ਇੱਕ ਹੀ ਫਿਕਰ ਆ, ਬੰਦਾ ਤਾਂ ਨਹੀਂ ਵੇਖਦਾ। ਹੁਣ ਫਿਕਰ ਆ ਗਿਆ ਕਿ ਕੋਈ ਕੈਮਰਾ ਤਾਂ ਨਹੀਂ ਕਿਤੇ ਲੱਗਾ, ਮੈਂ ਵੇਖੇ ਆ ਵਿਦੇਸ਼ ਵਿੱਚ ਹਾਂ। ਤਾਂ ਇੱਕ ਸੱਜਣ ਕਹਿੰਦਾ, ਕੋਈ ਗੱਲ ਨਹੀਂ ਗਿਆਨੀ ਜੀ, ਇੱਥੇ ਕੈਮਰਾ ਨਹੀਂ ਲੱਗਾ, ਇੱਥੇ ਸਪੀਡ ਵੱਧ ਵੀ ਜਾਏ ਤਾਂ ਕੋਈ ਨਹੀਂ, ਇਹਨਾਂ ਸੜਕਾਂ 'ਤੇ ਬਾਕੀ ਦੀਆਂ 'ਤੇ ਲੱਗਾ, ਇੱਥੇ ਨਹੀਂ ਲੱਗਾ। ਇਹਦਾ ਭਾਵ ਕੈਮਰੇ ਦਾ ਡਰ ਜ਼ਰੂਰ ਹੈ, ਕਾਨੂੰਨ ਦਾ ਡਰ ਕੋਈ ਨਹੀਂ, ਮਰਿਆਦਾ ਦਾ ਡਰ ਕੋਈ ਨਹੀਂ, ਕੋਈ ਭੈ ਨਹੀਂ, ਕੋਈ ਅਦਬ ਨਹੀਂ, ਕੋਈ ਤਾਂ ਨਹੀਂ ਵੇਖਦਾ। ਬਸ ਜੇ ਕੋਈ ਵੇਖਦਾ, ਬੰਦੇ ਦਾ ਭੈ ਜ਼ਰੂਰ ਹੈ ਕਿ ਬੰਦਾ ਕੀ ਆਖੇਗਾ, ਪਰ ਰੱਬ ਕੀ ਆਖੇਗਾ, ਪਰਮਾਤਮਾ ਕੀ ਕਹੇਗਾ। ਨਹੀਂ, ਜਿਸ ਦਿਨ ਇਹ ਹੋਵੇ ਕਿ ਰੱਬ ਦੇ ਸਾਹਮਣੇ ਮੂੰਹ ਲੈ ਕੇ ਜਾਣਾ, ਦਾਗ ਦੋਸ਼ ਮੋਹ ਚੱਲਿਆ ਲਾਏ, ਦਰਗਹਿ ਬੈਸਨ ਨਾਹੀਂ ਜਾਏ, ਕਿਹੜਾ ਮੂੰਹ ਲੈ ਕੇ ਉਸਦੇ ਸਾਹਮਣੇ ਜਾਵਾਂਗਾ, ਕਿਵੇਂ ਖਲੋਵਾਂਗਾ, ਕੀ ਆਖਾਂਗਾ, ਕੀ ਕਰਕੇ ਆਇਆ। ਉਸ ਦਿਨ ਸਿੱਖ ਬਣੇਗਾ, ਜਿਸ ਦਿਨ ਇਹ ਫਿਕਰ ਹੋਵੇ ਕਿ ਗੁਰੂ ਨੂੰ ਕੀ ਆਖਾਂਗਾ। ਗੁਰੂ ਪ੍ਰਤੀ ਸਨਮੁਖ ਉਹ ਹੀ ਹੋਵੇਗਾ ਜਿਹੜਾ ਆਪਣੇ ਮਨ ਪ੍ਰਤੀ ਸਨਮੁਖ ਆ, ਮਨ ਦੀ ਅਦਾਲਤ 'ਚ ਖਲੋਤਾ। ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਕੌਣ ਜਾਣਦਾ, ਸਾਡਾ ਮਨ, ਆਪਣੇ ਮਨ ਪ੍ਰਤੀ ਜਿਹੜਾ ਸੱਚਾ। ਮੈਂ ਇੱਕ ਬਹੁਤ ਪੁਰਾਣੀ ਪੁਸਤਕ ਪੜ੍ਹ ਰਿਹਾ ਸੀ, ਉਹ ਰਿਸ਼ੀ ਕਹਿੰਦਾ ਮੈਨੂੰ ਆਪਣੇ ਆਪ ਨੂੰ ਹੀ ਆਪਣੀ ਨਮਸਕਾਰ। ਮੈਂ ਬੜਾ ਸੋਚਦਾ ਰਿਹਾ, ਬੰਦਾ ਕਹਿੰਦਾ ਕੀ ਹੈ, ਕੋਈ ਆਪ ਹੀ ਆਪਣੇ ਪੈਰਾਂ ਨੂੰ ਹੱਥ ਲਾ ਕੇ ਮੱਥੇ 'ਤੇ ਲਾਏ, ਆਖੋ ਪਾਗਲ ਹੈ, ਇਹ ਕੀ ਕਰਦਾ ਪਿਆ। ਪਰ ਉਹ ਅਸਲ ਵਿੱਚ ਉਹ ਕਹਿੰਦਾ ਬੰਦਾ ਇੰਨਾ ਪਵਿੱਤਰ ਹੋ ਜਾਏ ਕਿ ਆਪਣੇ ਆਪ ਨੂੰ ਇੰਨਾ ਪਵਿੱਤਰ ਸਮਝੇ ਕਿ ਮੈਂ ਆਪਣੇ ਆਪ ਨੂੰ ਵੀ ਨਮਸਕਾਰ ਆਖ ਲਵਾਂ ਅਤੇ ਕੋਈ ਗੁਣਾ ਨਹੀਂ, ਮੈਂ ਸੀ ਯੋਗ ਹਾਂ। ਪਰ ਇੱਥੇ ਤੱਕ ਹੁਣ ਕੌਣ ਜਾਏ ਜਿਹੜੇ ਗਏ? ਭਾਈ ਨੰਦ ਲਾਲ ਜੀ ਨੇ ਲਿਖਿਆ, ਕਹਿੰਦੇ ਨੇ ਉਹ ਫਕੀਰ ਜਿਹਨੂੰ ਸੂਲੀ ਚਾੜਿਆ ਗਿਆ, ਪਹਿਲਾਂ ਉਹਦੇ ਹੱਥ ਕੱਟ ਦਿੱਤੇ ਗਏ, ਉਹਦਾ ਨਾਂ ਸੀ ਮਨਸੂਰ। ਅਨਲ ਹੱਕ ਲਵੇ ਮਨਸੂਰ ਹਮ ਚੋ ਸ਼ੀਸ਼ਾ ਕੁਲ ਕੁਲ ਕਰਤ, ਕਿਆਰਦ ਤਾਬ ਈ ਸਾਬਾ ਕੁਜਾ ਦਿਮਾਗ ਈ ਸਾ। ਕਹਿੰਦੇ ਨੇ ਮਨਸੂਰ ਲਵੇ ਮਨਸੂਰ ਹਮ ਚੋ ਸ਼ੀਸ਼ਾ ਕੁਲ ਕੁਲ ਕਰਦ, ਕਿਆਰਦ ਤਾਬ ਈ ਸਾਬਾ ਕੁਜਾ ਜਾਮੇ ਦਿਮਾਗ ਈ ਸਾ। ਕਹਿੰਦੇ ਨੇ ਜਾਮ ਦੀ ਤਾਬ ਲਿਆਉਣ ਵਾਲਾ ਕਿੱਥੇ ਦਿਮਾਗ ਹੈ? ਉਹ ਜੇ ਕਹਿੰਦਾ ਸੇਨਲ ਹੱਕ ਮੈਂ ਖੁਦਾ ਹਾਂ ਖੁਦਾ ਹਾਂ, ਉਹ ਹੰਕਾਰ ਨਹੀਂ ਸੀ ਬੋਲਦਾ, ਉਸਦੇ ਅੰਦਰੋਂ ਰੱਬ ਬੋਲਦਾ ਸੀ। ਰੱਬ ਕਹਿੰਦਾ ਸੀ ਮੈਂ ਹਾਂ, ਚਾੜੋ ਮੈਨੂੰ ਸੂਲੀ, ਮੈਂ ਨਹੀਂ ਮਰਦਾ। ਰੱਬ ਕਹਿੰਦਾ ਸੀ ਕੱਟ ਦਿਓ ਬੰਦ ਬੰਦ, ਮੈਂ ਨਹੀਂ ਮਰਦਾ।
ਇਹਦੇ ਉਸਤਾਦ ਜੁਨੈਦ ਨੇ ਕਹਿ ਦਿੱਤਾ ਮੁਸੀਬਤ ਬਣੇਗੀ, ਇਹ ਨਾ ਆਖਿਆ ਕਰ। ਕਹਿਣ ਲੱਗਾ ਗੁਰੂ ਜੀ ਮੇਰੇ ਮੁਰਸ਼ਦ ਮੈਂ ਨਹੀਂ ਬੋਲਦਾ, ਇਹ ਜਦੋਂ ਆਪੇ ਹੀ ਬੋਲ ਪੈਂਦਾ ਤਾਂ ਫਿਰ ਮੈਂ ਉਹਨੂੰ ਬੰਦ ਕਿਵੇਂ ਕਰਵਾਵਾਂ। ਸੱਚ ਜੇ ਜਿਨ੍ਹਾਂ ਦੇ ਅੰਦਰੋਂ ਰੱਬ ਬੋਲਦਾ, ਰੱਬ ਵਰਗੇ ਪਵਿੱਤਰ ਹੋ ਗਏ, ਉਹਨਾਂ ਬੰਦਿਆਂ ਨੂੰ ਕੋਈ ਭੈ ਨਹੀਂ। ਬਾਬਾ ਦੀਪ ਸਿੰਘ ਦੇ ਅੰਦਰੋਂ ਗੁਰੂ ਬੋਲਦਾ ਸੀ, ਰੱਬ ਬੋਲਦਾ ਸੀ। ਕਹਿ ਦਿੱਤਾ ਮੌਤ ਤੂੰ ਕਹਿਣੀ ਹੈ ਮੈਂ ਮਾਰਾਂਗੀ, ਨਹੀਂ ਉਹ ਮਰਨ ਵਾਲਾ ਜਿਹੜਾ ਸੀ ਪਹਿਲੇ ਹੀ ਮਰ ਚੁੱਕਾ ਹੈ, ਹੁਣ ਤੇ ਅੰਮ੍ਰਿਤ ਹੀ ਅੰਮ੍ਰਿਤ ਹੈ, ਅੰਮ੍ਰਿਤ ਨੂੰ ਕੀ ਮਾਰੇਗੀ। ਮੈਨੂੰ ਭਰੋਸਾ ਹੈ ਆਪਣੇ ਗੁਰੂ 'ਤੇ, ਮੈਨੂੰ ਭਰੋਸਾ ਹੈ ਸਿੱਖੀ 'ਤੇ, ਮੈਨੂੰ ਭਰੋਸਾ ਹੈ ਅਕਾਲ ਪੁਰਖ 'ਤੇ। ਰੱਬ ਕਦੀ ਮਰਿਆ ਨਾ, ਰੱਬ ਮਰਿਆ ਨਾ, ਗੁਰੂ ਮਰਿਆ ਨਾ, ਕੋਈ ਗੁਰੂ ਦਾ ਸਿੱਖ ਮਰਦਾ, ਇਹ ਤਾਂ ਸਦਾ ਲਈ ਅਮਰ ਨੇ। ਪਰ ਇਹ ਪਵਿੱਤਰ ਆਤਮਾਵਾਂ ਦਾਵਾ ਕਰਦੇ ਪਏ ਨੇ। ਕਬੀਰ ਸਾਹਿਬ ਕਹਿੰਦੇ ਨੇ ਬਹੁਰ ਹਮ ਕਾਹੇ ਆਵੇਂਗੇ, ਅਸੀਂ ਨਹੀਂ ਆਉਣਾ, ਮੁਕਤ ਹੋ ਗਏ। ਆਵਣ ਜਾਣਾ ਹੁਕਮ ਤਿਸੇ ਕਾ ਹੁਕਮ ਹੈ ਬੁੱਝ ਸਮਾਵੇਂਗੇ। ਪਰ ਉਹ ਜਿਨ੍ਹਾਂ ਨੇ ਨੇੜੇ ਤੋਂ ਨੇੜੇ, ਹੁਣ ਨੇੜੇ ਤੋਂ ਨੇੜੇ ਰੱਬ ਸਮਝੋ ਅਤੇ ਕਿੱਥੇ ਸਮਝੋ, ਸਭ ਤੋਂ ਪਹਿਲੇ ਨੇੜੇ ਤੋਂ ਨੇੜੇ ਆਪਣੇ ਵਿੱਚ, ਆਪਣੇ ਹਿਰਦੇ ਵਿੱਚ। ਧੰਨ ਨੇ ਉਹ ਜਿਨ੍ਹਾਂ ਨੇ ਅੰਦਰ ਵਸਦਾ ਵੇਖ ਲਿਆ, ਫਿਰ ਬਾਹਰ ਵੇਖਿਆ ਅੰਤਰ ਵਸੈ, ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਉਹ ਆਤਮਕ ਜੀਵਨ ਜੀ ਰਹੇ ਆਮ ਕਰਕੇ। ਜਿਸ ਨੂੰ ਆਤਮਾ ਆਖੀ ਜਾ ਰਹੇ ਤੇ ਸਾਡੀ ਹਉਮੈ ਹੈ, ਹਉਮੈ 'ਤੇ ਆਧਾਰਿਤ ਜੀਵਨ ਮੈਂ ਕਰਦਾ। ਜਿਸ ਦਿਨ ਆਤਮਾ 'ਤੇ ਆਧਾਰਿਤ ਹੋਇਆ ਤੂੰ ਹੋਵੇਗਾ। ਰਸਨਾ ਜਪਤੇ ਤੂੰ ਹੀ ਮਾਤ ਗਰਭ ਤੁਮ ਹੀ, ਪਤ ਪਾਲਕ ਮ੍ਰਿਤ ਮੰਡਲ ਇੱਕ ਤੂੰ ਹੀ, ਜਾਣਤ ਦੂਰ ਤੁਮੇ ਪ੍ਰਭ ਨੇਰ, ਇਤ ਤੱਕ ਇਤ ਤੇ ਉਤ ਤੱਕ ਆਵੈ ਲੋਭੀ ਫੇਰ। ਲੋਭੀ ਬੰਦਾ ਲੋਭ ਦੇ ਗੇੜ ਵਿੱਚ, ਜਨਮ ਮਰਨ ਦੇ ਗੇੜ ਵਿੱਚ, ਚੱਕਰ ਵਿੱਚ ਹੀ ਵਾਰ ਵਾਰ ਆਈ ਜਾਂਦਾ ਹੈ। ਇਹ ਰਹਾਉ ਦੀ ਪੰਕਤੀ ਕੇਂਦਰੀ ਭਾਵ ਸੀ ਸ਼ਬਦ ਦਾ, ਕਿ ਰੱਬ ਨੇੜੇ ਹੈ, ਬੰਦਾ ਦੂਰ ਸਮਝਦਾ, ਫਰੇਬ ਤਾਂ ਕਰਦਾ, ਬੰਦੇ ਨੂੰ ਤਾਂ ਠੱਗਦਾ, ਧੋਖਾ ਤਾਂ ਕਰਦਾ। ਰੱਬ ਨੇੜੇ ਮੰਨ ਲਵੇ, ਜੀਵਨ ਦਾ ਮਸਲਾ ਹੱਲ ਹੋ ਜਾਏ, ਲੋਭ ਦੇ ਚੱਕਰਾਂ ਤੋਂ ਬਚ ਜਾਵੇ। ਹਾਂਜੀ,
ਰਹਾਓ ਜਬ ਲੱਗ ਟੁੱਟਾ ਨਾਹੀ ਮਨ ਭਰਮਾ।
ਜਦੋਂ ਤੱਕ ਮਨ ਦਾ ਭਰਮ ਨਾ ਟੁੱਟੇ, ਭਰਮ ਕੀ ਹੈ, ਭਰਮ ਕਿਵੇਂ ਟੁੱਟੇ, ਭਰਮ ਹੈ ਮਾਇਆ ਹੀ ਸਭ ਕੁਝ ਹੈ। ਜਿਸ ਦਿਨ ਇਹ ਧਿਆਨ ਆ ਗਿਆ ਇਹ ਗੁਜ਼ਰਾਨ ਹੈ। ਪਰ ਵਿਵੇਕ ਬੰਦਾ ਜਦੋਂ ਮਾਇਆ ਆਉਂਦੀ ਉਸ ਵੇਲੇ ਨਹੀਂ ਵਰਤਦਾ, ਫਿਰ ਸਰਵਣ ਕਰਿਓ ਧਿਆਨ ਨਾਲ ਇਕਾਗਰ ਹੋ ਕੇ। ਵਿਵੇਕ ਜਾਂ ਤਰਕ ਬੁੱਧ ਪਤਾ ਕਦੋਂ ਵਰਤਦਾ, ਜਦੋਂ ਮਾਇਆ ਹੱਥੋਂ ਜਾਂਦੀ ਹੋਵੇ, ਆਉਂਦਿਆਂ ਨਹੀਂ। ਆਉਂਦਿਆਂ ਤਾਂ ਜਿਵੇਂ ਆਏ ਆ ਜਾਏ, ਇੱਕ ਵਾਰ ਇੱਕ ਪਖੰਡੀ ਆਇਆ, ਉਹਨੇ ਢੰਗ ਬਣਾਇਆ, ਬੈਠ ਕੇ ਆਸਣ ਲਾ ਕੇ ਇੱਕ ਸੱਜਣ ਲੈ ਗਿਆ ਪ੍ਰਸ਼ਾਦਾ ਥਾਲੀ ਰੱਖ ਆਇਆ, ਅਤੇ ਸਵੇਰੇ ਉਹਨੇ ਛੋਟੀ ਜਿਹੀ ਥਾਲੀ ਇੱਕ ਹੋਰ ਨਾਲ ਦੇ ਦਿੱਤੀ। ਕਹਿਣ ਲੱਗਾ ਇਹ ਕੀ? ਕਹਿਣ ਲੱਗਾ ਥਾਲੀ ਦਾ ਬੱਚਾ। ਹੁਣ ਬੰਦਾ ਮੂੜ ਤੋਂ ਮੂੜ ਵੀ ਸਮਝੇਗਾ ਵੀ ਥਾਲੀ ਵੀ ਬੱਚੇ ਦਿੰਦੀ ਹੈ, ਪਰ ਨਹੀਂ, ਚੁੱਕ ਲਿਆ ਆਰਾਮ ਨਾਲ, ਕਿਹਾ ਮਹਾਰਾਜ ਧੰਨਵਾਦ ਤੁਹਾਡਾ। ਉਹ ਜੋ ਲੈ ਕੇ ਜਾਏ, ਗੜਵੀ ਵੱਡੀ ਲੈ ਕੇ ਜਾਏ, ਉਹ ਛੋਟੀ ਜਿਹੀ ਗੜਵੀ ਨਾਲ ਦੇ ਦੇਵੇ। ਇੱਕ ਦਿਨ ਜਿੰਨੇ ਗਹਿਣੇ ਗੱਟੇ ਸਨ ਗੁਆਂਢੀਆਂ ਦੇ ਕੀ ਆਪਣੇ ਕੀ, ਸਾਰੇ ਹੀ ਲੈ ਗਏ ਆ ਵੀ ਬੱਚੇ ਨਾਲ ਹੀ ਆ ਜਾਣਗੇ, ਭਾਂਡੇ ਵੀ ਕਰਦੇ ਸਭ ਕੁਛ। ਜਦੋਂ ਗਿਆ ਨਾ, ਕਹਿਣ ਲੱਗਾ ਹੁਣ ਮਹਾਰਾਜ, ਕਹਿਣ ਲੱਗਾ ਮਰ ਗਏ ਸਾਰੇ। ਕਹਿਣ ਲੱਗਾ ਭਾਂਡੇ ਵੀ ਮਰਦੇ ਨੇ? ਕਹਿਣ ਲੱਗਾ ਜੇ ਬੱਚੇ ਦਿੰਦੇ ਨੇ ਤਾਂ ਮਰਦੇ ਕਿਉਂ ਨਹੀਂ? ਬੱਚੇ ਦੇਣ ਵੇਲੇ ਤਾਂ ਨਹੀਂ ਤੂੰ ਆਖਿਆ ਵੀ ਭਾਂਡੇ ਵੀ ਬੱਚਿਆਂ ਨੂੰ ਜਨਮ? ਨਹੀਂ, ਉਸ ਵੇਲੇ ਤਾਂ ਵਿਵੇਕ ਦੀ ਲੋੜ ਨਹੀਂ, ਆ ਜਾਏ ਉਲਟ ਢੰਗ ਨਾਲ ਜਿਵੇਂ ਆਏ। ਹਾਂ, ਜਦੋਂ ਜਾਣ ਲੱਗੇ ਉਸ ਵੇਲੇ ਗਿਆਨ ਜਾਗਦਾ, ਉਸ ਵੇਲੇ ਤਰਕ ਜਾਗਦਾ, ਅਤੇ ਹੁੰਦਾ ਕੀ ਹੈ? ਛਲ ਬੰਦਾ ਉਸ ਨਾਲ ਕਰਦਾ ਜਿਸ 'ਤੇ ਅੰਦਰ ਛਲ ਹੈ, ਅਤੇ ਛਲਿਆ ਵੀ ਉਹ ਜਾਂਦਾ ਜਿਸ 'ਤੇ ਅੰਦਰ ਛਲ ਹੈ। ਦਸ਼ਮੇਸ਼ ਪਿਤਾ ਨੂੰ ਇੱਕ ਪੱਤਰ ਮਿਲਿਆ, ਆਨੰਦਪੁਰ ਦੀ ਜੰਗ ਸ਼ੁਰੂ ਸੀ, ਇਤਿਹਾਸਕ ਘਟਨਾ ਦੇ, ਕਿ ਅਸੀਂ ਕਸਮਾਂ ਖਾਂਦੇ ਹਾਂ, ਸੁਗੰਧਾਂ ਚੁੱਕਦੇ ਹਾਂ, ਸਾਡੀ ਇੱਜ਼ਤ ਰਹਿ ਜਾ, ਇੱਕ ਵਾਰੀ ਅਨੰਦਪੁਰ ਵਿਹਲਾ ਘਰ ਜਾਓ, ਚਾਹੁੰਦੇ ਇਹਨਾਂ ਨੂੰ ਫਿਰ ਆ ਜਾਣ, ਲੜਾਈ ਖਤਮ। ਸਾਹਿਬ ਕਹਿਣ ਲੱਗੇ ਛਲ ਕਰਦੇ ਨੇ, ਪਰ ਇਹਨਾਂ ਨੂੰ ਇਹ ਪਤਾ ਨਹੀਂ ਕਿ ਤੁਹਾਡੇ ਨਾਲ ਵੀ ਛਲ ਹੋ ਸਕਦਾ। ਕਹਿਣ ਲੱਗੇ ਗੁਰਸਿੱਖੋ ਤੁਹਾਨੂੰ ਛਲ ਦਾ ਮੈਂ ਇੱਕ ਤਮਾਸ਼ਾ ਵਿਖਾਵਾਂ, ਪਾਤਸ਼ਾਹ ਵਿਖਾਓ। ਕਹਿਣ ਲੱਗੇ ਬੋਰੀਆਂ ਇਕੱਠੀਆਂ ਕਰੋ, ਕੀਤੀਆਂ। ਕਹਿਣ ਲੱਗੇ ਟੁੱਟੀਆਂ ਜੁੱਤੀਆਂ, ਇਹੋ ਜਿਹਾ ਕੂੜ ਕਬਾੜ ਹੈ, ਜਿੰਨਾ ਇਕੱਠਾ ਕਰਕੇ ਭਰ ਸਕਦੇ ਹੋ ਇਹਨਾਂ 'ਚ ਭਰ ਦਿਓ। ਭਰ ਦਿੱਤਾ। ਰਾਤ ਪਈ ਅਤੇ ਛੱਟਾਂ 'ਤੇ ਲੱਦ ਕੇ ਨਾ ਪਾਤਸ਼ਾਹ ਨੇ ਇੱਕ ਇੱਕ ਮਸ਼ਾਲ ਉੱਤੇ ਬੰਨ ਕੇ ਤੋਰ ਦਿੱਤਾ। ਕਹਿਣ ਲੱਗੇ ਸਭ ਤੋਂ ਪਹਿਲੇ ਸਾਡਾ ਖਜ਼ਾਨਾ ਜਾਏਗਾ। ਉਹ ਜਿੰਨਾ ਸੁਗੰਧਾਂ ਚੁੱਕੀਆਂ ਸਨ ਨਾ, ਸਾਰੇ ਟੁੱਟ ਕੇ ਪੈ ਗਏ। ਖਜ਼ਾਨਾ ਲੁੱਟ ਲਓ ਗੁਰੂ ਦਾ, ਲੁੱਟ ਕੇ ਲੈ ਗਏ। ਹੁਣ ਇਕਾਂਤ ਵਿੱਚ ਆਪਸ ਵਿੱਚ ਲੜੇ ਵੀ ਕਿ ਆਹ ਬੋਰੀ ਮੇਰੀ ਹੈ। ਜਦੋਂ ਲੱਗੇ ਖੋਲਣ ਖਜ਼ਾਨਾ, ਵਿੱਚੋਂ ਜੋ ਨਿਕਲਿਆ ਉਹ ਨਿਕਲਣਾ ਸੀ ਜੋ ਭਰਿਆ ਪਿਆ ਸੀ। ਕਹਿਣ ਲੱਗੇ ਹੱਦ ਹੋ ਗਈ, ਅਸੀਂ ਤਾਂ ਗੁਰੂ ਨੂੰ ਛਲਣ ਲੱਗੇ ਸਾਂ, ਗੁਰੂ ਸਾਨੂੰ ਛਲ ਗਿਆ। ਸਤਿਗੁਰੂ ਕਹਿਣ ਲੱਗੇ ਇਹੀ ਛਲ ਹੈ। ਜਿਹੜਾ ਬੰਦਾ ਦੂਸਰੇ ਨਾਲ ਛਲ ਕਰੇਗਾ ਉਹਦੇ ਨਾਲ ਆਪਣੇ ਨਾਲ ਹੋ ਜਾਏਗਾ। ਬੰਦੇ ਕਿਸੇ ਨਾਲ ਧੋਖਾ ਕਰਨ ਦੇ ਯਤਨ ਨਾ ਕਰ, ਧੋਖਾ ਤੇਰੇ ਨਾਲ ਵੀ ਹੋ ਜਾਏਗਾ, ਵੱਡਾ ਧੋਖਾ। ਇੱਕ ਪੰਕਤੀ ਸਰਵਣ ਕਰੋ ਕਿ ਸਰਪਣੀ 'ਤੇ ਉੱਪਰ ਨਹੀਂ ਬਲੀ ਗਿਆ, ਜਿਹਨੂੰ ਛਲਣ ਦਾ ਯਤਨ ਕਰ ਰਹੇ ਹੈ ਬੜੀ ਬਲੀ ਹੈ, ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਇਹਨੇ ਤਾਂ ਬ੍ਰਹਮਾ ਵਿਸ਼ਨ ਛਲ ਲੈ, ਮਾਰ ਮਾਰ ਸਰਪਣੀ ਨਿਰਮਲ ਜਲ ਪੈਂਠੇ, ਜਿਨ ਤਿਰ ਭਵਨ ਡਸੀ ਵਾਲੇ ਗੁਰਪ੍ਰਸਾਦ ਡੇਠੇ। ਗੁਰੂ ਕਾ ਸਿੱਖ ਇੱਥੇ ਆ ਕੇ ਇੱਕੋ ਹੀ ਕਹਿੰਦਾ, ਦਾਤਾ ਵਲ ਛਲ ਮੁੱਕ ਜਾਣ, ਕੂੜ ਦੀ ਦੀਵਾਰ ਢਹਿ ਜਾਏ। ਜਿਹਨੂੰ ਜਪਜੀ ਸਾਹਿਬ ਵਿੱਚ ਕਿਹਾ ਨਾ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਇਹ ਵਲ ਛਲ ਫਰੇਵੇ ਹੀ ਅਤੇ ਕੂੜ ਦੀ ਪਾਲ ਆ, ਇਹ ਟੁੱਟ ਜਾਏ। ਸਾਹਿਬ ਜੀ ਇੱਥੇ ਫਰਮਾ ਰਹੇ ਨੇ, ਮਨ ਦਾ ਇੱਕ ਭਰਮ ਆ ਕਿ ਵਲ ਛਲ ਕਰਾਂ ਤਾਂ ਇਹ ਆ ਜਾਏਗਾ, ਇਹ ਸਦਾ ਵਾਸਤੇ ਮੇਰੇ ਨਾਲ ਨਿਭੇਗਾ। ਬਹੁਤ ਵੱਡਾ ਭਰਮ ਹੈ, ਮੁਕਤ ਨਹੀਂ ਬੰਦਾ ਹੋ ਸਕਦਾ। ਇੱਕ ਵੀ ਮਨ ਵਿੱਚ ਭਰਮ ਹੈ, ਮੁਕਤ ਨਹੀਂ ਹੋਏਗਾ। ਇਸਲਾਮ ਦੇ ਸਿਧਾਂਤਾਂ ਵਿੱਚੋਂ ਇੱਕ ਸਿਧਾਂਤ ਹੈ ਬੜਾ ਕੰਮ ਦਾ, ਚੰਗਿਆਈ ਕਿਤੇ ਵੀ ਹੋਵੇ ਵਿਚਾਰਨਾ, ਉਹਦੀ ਕਦਰ ਕਰਨੀ ਹੈ, ਹਰ ਇਨਸਾਨ ਦਾ ਫਰਜ਼ ਆ। ਹੱਜ ਜਾਂਦੇ ਨੇ ਮੁਸਲਮਾਨ, ਇੱਕ ਸ਼ਰਤ ਆ ਕਿ ਜਿਸ ਮੁਸਲਮਾਨ ਨੇ ਕਿਸੇ ਦਾ ਕਰਜ਼ਾ ਦੇਣਾ ਹੈ ਨਾ, ਉਹਦਾ ਹੱਜ ਪ੍ਰਵਾਨ ਨਹੀਂ, ਇਸੇ ਲਈ ਕਰਜ਼ਾਈ ਜਿਹੜਾ ਉਹ ਜਾਂਦਾ ਹੀ ਨਹੀਂ। ਮੁਸਲਮਾਨਾਂ ਨੂੰ ਮੈਂ ਵੇਖਿਆ, ਇੱਕ ਨੂੰ ਕਮਲਾ ਹੋਇਆ ਫਿਰਦਾ ਸੀ ਕਿ ਪੈਸੇ ਕਿਸੇ ਦੇ ਦੇਣੇ ਨੇ, ਉਹ ਬੰਦਾ ਨਹੀਂ ਲੱਭਦਾ ਪਿਆ, ਉਹ ਲੱਭੇ ਮੈਂ ਉਹਦੇ ਪੈਸੇ ਦਿਆਂ ਅਤੇ ਮੈਂ ਹੱਜ ਕਰਨ ਵਾਸਤੇ ਤਾਂ ਜਾਵਾਂ। ਇਹਦਾ ਭਾਵ ਤੇਰੇ ਮਨ ਵਿੱਚ ਇਹ ਵੀ ਹੈ ਕਿ ਤੂੰ ਕਿਸੇ ਦਾ ਕਰਜ਼ਾ ਦੇਣਾ ਅਤੇ ਹੱਜ ਪ੍ਰਵਾਨ ਨਹੀਂ। ਅਤੇ ਬੰਦੇ ਵਲ ਛਲ ਕਰਕੇ, ਫਰੇਬ ਕਰਕੇ ਤੂੰ ਦੁਨੀਆਂ ਦਾ ਧਨ ਘਰ ਰੱਖ ਕੇ ਆਖੇ ਮੈਂ ਰੱਬ ਦੇ ਘਰ ਪ੍ਰਵਾਨ ਹੋ ਜਾਵਾਂ, ਨੰਕਾਰ ਦੇ ਘਰ ਪ੍ਰਵਾਨ ਹੋ ਜਾ। ਯਾਦ ਰੱਖ, ਤੇਰੀ ਗੁਜ਼ਰਾਨ, ਤੇਰੀ ਕਿਰਤ ਵਿੱਚ ਜੇ ਪਾਪ ਹੈ, ਨਾਮ ਨਹੀਂ ਜਪਿਆ ਜਾਣਾ। ਇੱਥੇ ਇੱਕ ਦੋ ਪ੍ਰਮਾਣ ਉਹ ਕਹਾਂ ਸੌਖੇ ਜਾ। ਗੁਟਕਾ ਚੋਰੀ ਚੁੱਕਿਆ ਹੋਵੇ ਕਿਸੇ ਦਾ ਅਤੇ ਬੰਦਾ ਆਖੇ ਦਸ ਸੁਖਮਨੀ ਸਾਹਿਬ ਦੇ ਪਾਠ ਰੋਜ਼ ਦੇ ਕਰਦਾ, ਗੁਟਕਾ ਚੋਰੀ ਦਾ ਉਹ ਤਾਂ ਧਿਆਨ ਹੀ ਹੋਵੇਗਾ ਇਹ ਹੀ ਚੋਰੀ ਚੁੱਕੇ ਆ। ਮਾਲਾ ਚੋਰੀ ਚੁੱਕੀ ਹੋਵੇ ਤਾਂ ਆਖੇ ਬੜੀ ਫੇਰਨਾ ਪਏ। ਖੂਨ ਤੇਰੇ ਅੰਦਰ ਚੋਰੀ ਦਾ ਹੋਵੇ ਅਤੇ ਆਖੇ ਬੜਾ ਨਾਮ ਜਪਣਾ ਪਿਆ। ਗੁਰੂ ਸਾਹਿਬ ਨੇ ਇਸੇ ਲਈ ਕਿਹਾ ਸੀ, ਪਹਿਲਾਂ ਚੋਰੀ ਮਨ 'ਚੋਂ ਕੱਢ, ਫਰੇਮ ਮਨ ਵਿੱਚੋਂ ਕੱਢ। ਤੂੰ ਇੱਕ ਗੱਲ ਯਾਦ ਰੱਖ, ਨਾਲ ਜਾਣਾ ਹੀ ਸੱਚ, ਨਾਲ ਜਾਣਾ ਹੈ ਪ੍ਰੇਮ, ਨਾਲ ਜਾਣਾ ਪਰਮਾਤਮਾ ਦਾ ਨਾਮ, ਮਾਇਆ ਨਾਲ ਨਹੀਂ ਜਾਣੀ। ਤੂੰ ਮਾਇਆ ਦਾ ਭਰਮ ਛੱਡ ਦੇ, ਭਰਮ ਟੁੱਟ ਜਾ ਤੂੰ ਅੱਜ ਮੁਕਤ, ਕਿਉਂਕਿ ਮਾਇਆ ਦਾ ਭਰਮ ਹੈ, ਪਾਪ ਨੇ ਤਾਂ, ਵਲ ਛਲ ਨੇ ਤਾਂ, ਇਹ ਟੁੱਟ ਜਾਏ ਅੱਜ ਹੀ, ਵਲ ਛਲ ਖਤਮ, ਅੱਜ ਹੀ ਤੂੰ ਰੱਬ ਵਰਗਾ ਪਵਿੱਤਰ। ਕਹਿੰਦੇ ਨੇ ਮੁਕਤ ਨਹੀਂ ਉਹ ਹੋ ਸਕਦਾ ਜਦੋਂ ਤੱਕ ਭਰਮ ਨਹੀਂ ਟੁੱਟਦਾ। ਹਾਂਜੀ,
ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਫੈਸਲਾ ਦੇ ਦਿੱਤਾ ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਕਿ ਸੰਤ ਕੌਣ ਹੈ, ਭਗਤ ਕੌਣ ਹੈ, ਗੁਰਮੁਖ ਕੌਣ ਹੈ,
ਗੁਰਸਿੱਖ ਕੌਣ ਹੈ। ਹੁਣ ਇਹ ਪੁੱਛੋ ਕੌਣ ਸੰਤ ਹੈ ਜੀ, ਕੌਣ ਭਗਤ ਹੈ? ਅਤੇ ਉਹ ਕਹਿੰਦੇ ਨੇ ਬਸ ਇੱਕ ਹੀ ਲਕਸ਼ਣ ਹੈ, ਜਿਸ ਉੱਤੇ ਅਕਾਲ ਪੁਰਖ ਦਿਆਲ ਹੈ, ਸਵਾਮੀ ਜਿਸ 'ਤੇ ਦਿਆਲ ਹੈ। ਗੁਰੂ ਸਾਹਿਬ ਨੇ ਅਸੀਸ ਦਿੰਦਿਆਂ ਇਹੋ ਕਿਹਾ ਸੀ, ਹੇ ਸਿੱਖ ਬੱਚੇ, ਗੁਰੂ ਮਾਂ ਦੀ ਅਸੀਸ ਹੈ, ਗੁਰੂ ਤੇਰੇ 'ਤੇ ਕਦੀ ਨਾਰਾਜ਼ ਨਾ ਹੋਵੇ, ਤੇਰੇ ਕੋਲੋਂ ਐਸਾ ਕੰਮ ਨਾ ਹੋਵੇ ਕਿ ਗੁਰੂ ਨਾਰਾਜ਼ ਹੋ ਜਾਏ, ਗੁਰੂ ਤੇਰੇ 'ਤੇ ਦਿਆਲ ਰਹੇ। ਗੁਰੂ ਬਚਿੱਤਰ ਸਿੰਘ 'ਤੇ ਕਿਵੇਂ ਨਾਰਾਜ਼ ਹੋਣਗੇ? ਗੁਰੂ ਖੁਸ਼ ਹੋਣਗੇ, ਗੁਰੂ ਭਾਈ ਮਤੀ ਦਾਸ ਅਤੇ ਦਿਆਲ ਦਾਸ 'ਤੇ ਖੁਸ਼ ਹੋਣਗੇ, ਗੁਰੂ ਭਾਈ ਮੰਝ 'ਤੇ ਖੁਸ਼ ਹੋਏ। ਹਾਂ, ਗੁਰੂ ਨਾਰਾਜ਼ ਹੋਣਗੇ ਜਦੋਂ ਕੋਈ ਗਲਤ ਕੰਮ ਕਰੇਗਾ। ਸਤਿਗੁਰ ਤੁਮ ਕਉ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੇਰ। ਇੱਕ ਬੱਚੇ ਦਾ 18ਵਾਂ ਜਨਮ ਦਿਨ ਮਨਾਉਣਾ ਸੀ ਅਤੇ ਬੱਚਾ ਚੰਗਾ ਗੁਰਮੁਖ ਅੰਮ੍ਰਿਤਧਾਰੀ ਮੈਨੂੰ ਕਹਿੰਦਾ ਪਿਆਰ ਸੀ, ਗਿਆਨੀ ਜੀ ਅਰਦਾਸ ਕਰ ਜਾਓ, ਮਾਂ ਵਿਧਵਾ ਸੀ, ਕਿ ਮੇਰੇ ਮਾਂ ਕਦੀ ਮੇਰੇ ਨਾਲ ਨਾਰਾਜ਼ ਨਾ ਹੋਵੇ, ਅਰਦਾਸ ਕਰੋ, ਮਾਂ ਖੁਸ਼ ਰਹੇ। ਬੜਾ ਪਿਆ ਮੈਂ ਉਹਨੂੰ ਇੱਕ ਗੱਲ ਕਹੀ, ਐਸਾ ਕੰਮ ਹੀ ਕੋਈ ਨਾ ਕਰੀ ਕਿ ਮਾਂ ਨਾਰਾਜ਼ ਹੋ ਜਾਏ, ਆਪੇ ਖੁਸ਼ ਰਹੇਗੀ। ਤੂੰ ਆਪਣੇ ਇਹ ਧਿਆਨ ਨਾ ਦੇ ਮਾਂ ਖੁਸ਼ ਰਹੇ, ਆਪਣੇ ਕਰਮਾਂ ਵੱਲ ਧਿਆਨ ਦੇ। ਗੁਰੂ ਕੇ ਸਿੱਖ ਇਹ ਨਿਰਾ ਨਾ ਮੰਗ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਗੁਰੂ ਦੀਆਂ ਖੁਸ਼ੀਆਂ ਮਿਲ ਜਾਣ। ਗੁਰੂ ਆਨੰਦ ਦੇ ਦੇਵੇ, ਗੁਰੂ ਸਭ ਕੁਝ ਹੀ ਦੇ ਦੇਵੇ। ਗੁਰੂ ਕਹਿੰਦੇ ਨੇ ਕੰਮ ਤੂੰ ਕਰ, ਗੁਰੂ ਦਿਆਲ ਰਹੇ, ਤੂੰ ਰਹਿ ਰਹਿਤ ਮਰਿਆਦਾ ਵਿੱਚ, ਤੂੰ ਸਿੱਖੀ ਕਮਾ, ਤੂੰ ਵਿਹੜੇ 'ਚ ਬੈਠਾ ਰਹੋ, ਤੂੰ ਗੁਰੂ ਕਾ ਬਣ ਕੇ ਰਹੋ, ਗੁਰੂ ਤੇਰੇ 'ਤੇ ਆਪੇ ਹੀ ਦਿਆਲ ਰਹੇਗਾ, ਪਰਮਾਤਮਾ ਦਿਆਲ ਰਹੇਗਾ। ਸੰਤ ਹੋ, ਭਗਤ ਹੋ, ਜਿਸ 'ਤੇ ਪਰਮਾਤਮਾ ਦਿਆਲ ਹੈ ਉਹ ਦਿਆਲ ਹੋ ਜਾਏ ਤੇ ਕਾਰਜ ਰਾਜ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਝੂਰਨੇ ਮੁੱਕ ਜਾਂਦੇ ਨੇ ਸਤਿਗੁਰੂ ਮੇਰਾ ਵਰਤਾਏ। ਇੱਕ ਤੇ ਕਿ ਭਰਮ ਟੁੱਟ ਜਾਏ, ਬੰਦਾ ਬੰਦੇ ਨਾਲ ਧੋਖਾ ਕਰਨਾ ਛੱਡ ਦੇਵੇ, ਰੱਬ ਨੂੰ ਨੇੜੇ ਸਮਝੇ, ਮੇਰੇ ਹਰ ਕਰਮ ਨੂੰ ਵੇਖਦਾ, ਫਿਰ ਨਾਲ ਜੋ ਜਾਣਾ ਮਿਹਰ ਜਿਸ ਦੀ ਹੋਵੇ ਤਰਨਾ ਪਰਮਾਤਮਾ, ਫਿਰ ਧਿਆਨ ਉਸਦਾ ਹੋਵੇਗਾ, ਬੁਰਾ ਕਰਮ ਨਹੀਂ ਹੋਵੇਗਾ, ਇਹ ਜੀ ਮੁਕਤ ਹੋਵੇਗਾ। ਇਹ ਨਿੱਕ ਸ਼ਬਦ ਇਸ ਵੇਲੇ ਪ੍ਰਵਾਨ ਕਰਨੇ ਜੀ, ਫੁੱਲਾਂ ਦੀ ਖੇਮਾ ਕੱਲ੍ਹ ਦੀ ਇੱਕ ਹੋਰ ਹਾਜ਼ਰੀ ਲਈ ਹੁਕਮ ਹੋਇਆ। ਸਤਿਗੁਰੂ ਮਿਹਰ ਕਰੇ ਆਪਣੇ ਸਿਰ 'ਤੇ ਹੱਥ ਰੱਖਣਾ। ਫੁੱਲਾਂ ਦੀ ਖੇਮਾ ਆਖਰੀ ਪੰਕਤੀ ਸਰਵਣ ਕਰੋ, ਸਮਾਪਤੀ ਕਰੀਏ ਜੀ।
ਜਪ ਲੱਗ ਟੁੱਟਾ ਨਾਹੀ ਮਨ ਭਰਮਾ, ਤਬ ਲੱਗ ਮੁਕਤ ਨ ਕੋਈ, ਕਹੋ ਨਾਨਕ ਦਿਆਲ ਸੁਆਮੀ, ਸੰਤ ਭਗਤ ਜਨ ਸੋਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।